दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोविंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से कल पिछले अध्याय की समाप्ति हुई सी। आज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नूं इत्थों ही प्रारंभ करदा। श्री हर गोविंद चंद जी बिरह विधि चंद पाए बहु उदास और मेर है पेव न कछु जनाए। ग्रंथाकार भाई संतोख सिंह जी लिखदे ने हुण विधि चंद जी चढ़ाई कर चुके ने, इस करके सतगुरु हरगोविंद सच्चे पातशाह जी नूं विधि चंद दे विछोड़े दा बहुत ही ज्यादा दुख है। बहुता ज्यादा सतगुरु हरगोविंद सच्चे पातशाह जी उदास रहिंदे ने, पर कवि जी लिखदे ने कि किसे नूं भेद पता नहीं लगदा। लाल चंद को राखें पासा बहु पांतन ते देत दिलासा। जेड़ा लाल चंद के विधि चंद जी दा लड़का है उस नूं सतगुरु जी अपने कोल रखदे ने, बहुत तरह तरह दियां गल्लां कह के सतगुरु जी लाल चंद नूं दिलासा दिंदे। विधि चंद पाछे दस्तार बंदवाई मृद बाक उचार। विधि चंद दी मौत तों बाद जिहड़ी जिम्मेवारी दी दस्तार सी, जिहड़ी पग सी, ओ लाल चंद दे सिर दे उत्ते बन्नी गई। तिस बिदही दीनस बड़े आई ले हर क्यों गुर सेव कमाई। जिस तरह दी वड्याई सी भाई विधि चंद दी, उसे तरह दी वड्याई उस दे पुत्र लाल चंद नूं सतगुरां ने बख्शी है। वड्याई नूं लै के लाल चंद बड़ा खुश होया, गुर सेव कमाई ते सतगुरां दी सेवा करन लगा। करन कार पर तिस ही लायो बड़े मसंदन संग मिलायो। जेड़ी कार सेवा करदे सन भाई विधि चंद जी, ओही सेवा दे उते उस दे पुत्र लाल चंद नूं सतगुरां ने लाया। वड्डे वड्डे जिहड़े मसंद सन उन्हां दे नाल लाल चंद दा मिलाप होया। एक दिवस श्री हर गोविंद पहुंचे उपबन पेखन बिलंद। ग्रंथाकार भाई संतोख सिंह जी लिखदे ने एक दिन दी गल है कि सतगुरु हरगोविंद सच्चे पातशाह जी एक बहुत वड्डे बाग नूं देखण दे वास्ते गए।
खरे जहां बार तर वर जाती चंपक राय बेल बहो पांती।
कवि संतोख सिंह जी लिखदे ने कि उस उपवन दे विच, उस बाग दे विच ਤਰ੍ਹਾਂ ਤਰ੍ਹਾਂ ਦੀਆਂ ਜਾਤੀਆਂ ਦੇ ਬਹੁਤੇ ਸਾਰੇ ਜਿਹੜੇ ਬ੍ਰਿਕਸ਼ ਨੇ ਉਹ ਮੌਜੂਦ ਨੇ, ਜਿਨ੍ਹਾਂ ਦੇ ਵਿੱਚ ਚੰਪਕ ਦਾ ਰੁੱਖ ਹੈ ਔਰ ਇਸ ਤੋਂ ਇਲਾਵਾ ਰਾਏ ਵੇਲ ਹੈ। ਰਜਵਲ ਮੋਤੀ ਦੀ ਜਾਤ ਦੀ ਇੱਕ ਵੇਲ ਹੁੰਦੀ ਹੈ ਜਿਹਨੂੰ ਸੁਗੰਧ ਵਾਲੇ ਚਿੱਟੇ ਰੰਗ ਦੇ ਫੁੱਲ ਲੱਗਦੇ ਨੇ, ਉਸ ਨੂੰ ਆਖਿਆ ਜਾਂਦਾ ਹੈ ਰਾਏ ਵੇਲ। ਅੰਗਰੇਜ਼ੀ ਦੇ ਵਿੱਚ ਜੈਸਮੀਨਮ ਸੈਮ ਬੈਕ ਇਸ ਨੂੰ ਆਖਿਆ ਜਾਂਦਾ ਹੈ। ਹੁਣ ਕਵੀ ਜੀ ਦੱਸਦੇ ਨੇ ਕਿ ਉਸ ਬਗੀਚੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵੇਲਾਂ ਤੇ ਤਰ੍ਹਾਂ ਤਰ੍ਹਾਂ ਦੇ ਬੂਟੇ ਸਨ। ਆਰੂ ਆਮ ਰੋਦ ਤਾਰੇ ਅੰਬ ਨਿੰਬੂ ਕਦਲੀ ਖਰੇ ਕਦੰਬ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆੜੂਆਂ ਦੇ ਬੂਟੇ ਸਨ, ਇਸ ਤੋਂ ਇਲਾਵਾ ਅਮਰੂਦ ਦੇ ਪੌਦੇ ਸਨ ਔਰ ਇਸ ਤੋਂ ਇਲਾਵਾ ਸੋਹਣੇ ਅੰਬਾਂ ਦੇ ਰੁੱਖ ਸਨ, ਨਿੰਬੂਆਂ ਦੇ ਬਹੁਤੇ ਸਾਰੇ ਬੂਟੇ ਸਨ, ਇਸ ਤੋਂ ਇਲਾਵਾ ਕੇਲਿਆਂ ਦੇ ਬੂਟੇ ਸਨ, ਖਰੇ ਕਦੰਬ। ਇੱਕ ਖਾਸ ਰੁੱਖ ਹੁੰਦਾ ਹੈ ਜਿਹਨੂੰ ਆਖਿਆ ਜਾਂਦਾ ਹੈ ਕਦੰਬ। ਇਤਿਹਾਸਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਆਇਆ ਹੈ ਕਿ ਇਹ ਜਿਹੜਾ ਕਦੰਬ ਦਾ ਬੂਟਾ ਹੈ ਇਹਦੇ ਨਾਲ ਭਗਵਾਨ ਕ੍ਰਿਸ਼ਨ ਜੀ ਦਾ ਬੜਾ ਪਿਆਰ ਸੀ ਔਰ ਇਸ ਨੂੰ ਜਿਹੜੇ ਫੁੱਲ ਨੇ ਉਹ ਪੀਲੇ ਰੰਗ ਦੇ ਲੱਗਦੇ ਨੇ। ਹੁਣ ਤੱਕ ਵੀ ਜਿਹੜੇ ਉਪਾਸ਼ਕ ਨੇ ਭਗਵਾਨ ਕ੍ਰਿਸ਼ਨ ਦੇ ਉਹ ਇਹਨਾਂ ਫੁੱਲਾਂ ਦੀ ਮਾਲਾ ਪਰੋ ਕੇ ਭਗਵਾਨ ਕ੍ਰਿਸ਼ਨ ਜੀ ਦੀ ਮੂਰਤੀ ਦੇ ਉੱਤੇ ਭੇਟਾ ਕਰਦੇ ਨੇ, ਇਸੇ ਵਾਸਤੇ ਕਿਉਂਕਿ ਕਦੰਬ ਰੁੱਖ ਦੇ ਨਾਲ ਉਹਨਾਂ ਦਾ ਬੜਾ ਪਿਆਰ ਸੀ ਭਗਵਾਨ ਕ੍ਰਿਸ਼ਨ ਦਾ। ਹੁਣ ਕਵੀ ਜੀ ਦੱਸਦੇ ਨੇ ਕਿ ਉਹ ਕਦੰਬ ਦੇ ਜਿਹੜੇ ਬੂਟੇ ਨੇ ਉਹ ਵੀ ਉਸ ਬਾਗ ਦੇ ਵਿੱਚ ਮੌਜੂਦ ਨੇ। ਦਾਰ ਮਸੇ ਉਹ ਫਾਰਸੇ ਖਿਰਨੀ ਫੂਲਨ ਡਾਰੀ ਬਹੁ ਬਿਦ ਬਰਨੀ। ਦਾਰਮ ਆਖਿਆ ਜਾਂਦਾ ਅਨਾਰਾਂ ਨੂੰ, ਅਨਾਰਾਂ ਦੇ ਬੂਟੇ ਨੇ, ਇਸ ਤੋਂ ਇਲਾਵਾ ਸੇਬਾਂ ਦੇ ਰੁੱਖ ਨੇ ਔਰ ਇਸ ਤੋਂ ਇਲਾਵਾ ਫਾਰਸੇ ਨੇ, ਫਾਰਸਾ ਵੀ ਇੱਕ ਤਰ੍ਹਾਂ ਦਾ ਰੁੱਖ ਹੁੰਦਾ ਹੈ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਖਿਰਨੀ ਦੇ ਬੂਟੇ ਨੇ, ਨਿਮੋਲੀ ਦੀ ਸ਼ਕਲ ਦੇ ਮਿੱਠੇ ਫਲ ਵਾਲਾ ਇੱਕ ਰੁੱਖ ਹੁੰਦਾ ਹੈ ਜਿਹਨੂੰ ਆਖਿਆ ਜਾਂਦਾ ਹੈ ਖਿਰਨੀ। ਫੂਲਣ ਡਾਰੀ ਬਹੁ ਬਿਦ ਬਰਨੀ, ਕਵੀ ਜੀ ਲਿਖਦੇ ਨੇ ਕਿ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਡਾਲੀਆਂ ਨੇ ਉਹ ਖਿੜੀਆਂ ਨੇ। ਕਠਲ ਬਠਲ ਨੌਰੰਗੀ ਸੁੰਦਰ ਇਤਿਆਦਿਕ ਤਰ ਉਪ ਬਣ ਅੰਦਰ। ਕਠਲ ਦੇ ਬੂਟੇ ਨੇ, ਭਾਵ ਕਰਕੇ ਕਟਹਰ ਜਾਂ ਕਠਲ ਆਖਿਆ ਜਾਂਦਾ ਹੈ। ਬਠਲ ਔਰ ਇਸ ਤੋਂ ਇਲਾਵਾ ਬਠਲ ਦੇ ਬੂਟੇ ਨੇ, ਬਠਲ ਆਖਿਆ ਜਾਂਦਾ ਹੈ ਢਿਓ ਨੂੰ, ਜਿਹਦਾ ਆਪਾਂ ਆਮ ਕਰਕੇ ਘਰਾਂ ਦੇ ਵਿੱਚ ਅਚਾਰ ਪਾਉਂਦੇ ਹਾਂ। ਭਾਵ ਕਿ ਢਿਓਆਂ ਦੇ ਬੂਟੇ ਨੇ ਔਰ ਇਸ ਤੋਂ ਇਲਾਵਾ ਕਟਹਰ ਦੇ ਬੂਟੇ ਨੇ, ਬੜੀਆਂ ਸੋਹਣੀਆਂ ਨੌਰੰਗੀਆਂ ਨੇ। ਇਤਿਹਾਸਕ ਤਾਰੇ ਉਪਬਣ ਅੰਦਰ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਬੂਟੇ ਨੇ ਉਹ ਬਾਗ ਦੇ ਵਿੱਚ ਲੱਗੇ ਹੋਏ ਨੇ। ਰਾਏ ਜੋਧ ਯਾਰ ਪਾਨਾ ਸੰਗ ਵਹਿਰੀ ਉਤਰ ਤਜ ਦਏ ਤੁਰੰਗ। ਐਸੇ ਬਾਗ ਨੂੰ ਵੇਖਣ ਦੇ ਵਾਸਤੇ ਸਤਿਗੁਰੂ ਜੀ ਗਏ ਨੇ, ਸਤਿਗੁਰਾਂ ਦੇ ਨਾਲ ਪਾਨਾ ਸਾਹਿਬ ਤੇ ਜੋਧ ਰਾਏ ਨੇ ਸਾਰੇ ਦੇ ਸਾਰੇ ਬਾਗ ਦੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਘੋੜਿਆਂ ਤੋਂ ਥੱਲੇ ਉਤਰੇ।
ਅੰਤਰ ਬਰੇ ਤਰੋਵਰ ਹੇਰ ਪੁਸ਼ਪ ਪੁਸ਼ਪ ਪਰ ਦ੍ਰਿਸ਼ਟੀ ਫਿਰ।
ਸਾਰਿਆਂ ਸੇਵਕਾਂ ਦੇ ਨਾਲ ਸਤਿਗੁਰਾਂ ਨੇ ਬਾਗ ਦੇ ਵਿੱਚ ਪ੍ਰਵੇਸ਼ ਕੀਤਾ, ਤਰ੍ਹਾਂ ਤਰ੍ਹਾਂ ਦੇ ਜਿਹੜੇ ਰੁੱਖ ਬੂਟੇ ਨੇ ਉਹਨਾਂ ਨੂੰ ਦੇਖਦੇ ਜਾਂਦੇ ਨੇ। ਪੁਸ਼ਪ ਪੁਸ਼ਪ ਪਰ ਦ੍ਰਿਸ਼ਟੀ ਫਿਰ, ਕਵੀ ਜੀ ਲਿਖਦੇ ਨੇ ਕਿ ਹਰ ਇੱਕ ਫੁੱਲ ਦੇ ਉੱਤੇ ਆਪਣੀ ਦ੍ਰਿਸ਼ਟੀ ਪਾਉਂਦੇ ਨੇ, ਮਿਹਰ ਦੀ ਨਜ਼ਰ ਦੇ ਨਾਲ ਤੱਕਦੇ ਨੇ।
ਕਰੈ ਸਰਾਹਣ ਇਹ ਬਰ ਬਿਕਸਿਓ ਇਸ ਕੋ ਟੌਰ ਉਚੇਰੇ ਨਿਕਸਿਓ।
ਰੁੱਖਾਂ ਦੇ ਨਾਲੋਂ ਵੀ ਉਹਨਾਂ ਬੂਟਿਆਂ ਤੇ ਸਤਿਗੁਰੂ ਜੀ ਦੀ ਜ਼ਿਆਦਾ ਮਿਹਰ ਦੀ ਦ੍ਰਿਸ਼ਟੀ ਹੈ ਜਿਹੜੇ ਕਿ ਫੁੱਲਾਂ ਦੇ ਬੂਟੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਲਾਘਾ ਕਰਕੇ ਕਹਿੰਦੇ ਨੇ ਇਹ ਬਰ ਵਿਕਸਿਓ, ਆਹ ਜਿਹੜਾ ਫੁੱਲ ਹੈ ਨਾ ਇਹ ਬਹੁਤ ਹੀ ਜ਼ਿਆਦਾ ਚੰਗਾ ਖਿੜਿਆ ਹੋਇਆ। ਇਸ ਕੋ ਟੌਰ ਉਚੇਰੇ ਨਿਕਸਿਓ, ਇਹਦਾ ਜਿਹੜਾ ਟੌਰ ਹੈ ਨਾ ਉਹ ਬਾਕੀ ਸਾਰਿਆਂ ਫੁੱਲਾਂ ਦੇ ਨਾਲੋਂ ਬਹੁਤਾ ਜ਼ਿਆਦਾ।
ਇਸ ਕੋ ਸੁੰਦਰ ਬਰਨ ਵਿਸਾਲਾ ਇਹ ਆਛੋ ਸੋਹੈ ਵਿੱਚ ਮਾਲਾ।
ਕਿਸੇ ਫੁੱਲ ਦੇ ਵੱਲ ਦੇਖ ਕੇ ਸਤਿਗੁਰੂ ਜੀ ਬਚਨ ਕਰਦੇ ਨੇ ਬਹੁਤ ਹੀ ਸੁੰਦਰ ਰੰਗ ਦਾ ਫੁੱਲ ਹੈ, ਜੇਕਰ ਇਹਨਾਂ ਸਾਰਿਆਂ ਫੁੱਲਾਂ ਦੀ ਇੱਕ ਮਾਲਾ ਪਰੋਈ ਜਾਵੇ ਤੇ ਬਹੁਤ ਹੀ ਜ਼ਿਆਦਾ ਉਹ ਮਾਲਾ ਸੋਭਾ ਦੇਵੇਗੀ। ਚਾਰ ਪਾਂਖੁਰੀ ਇਸ ਕੀ ਸੋਹਤ, ਆਕ੍ਰਿਤ ਮਹਾਬਾਨੀ ਮਨ ਮੋਹਤ। ਕਿਸੇ ਫੁੱਲ ਦੇ ਵੱਲ ਦੇਖ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਹਦੀਆਂ ਜਿਹੜੀਆਂ ਚਾਰ ਪੰਖੜੀਆਂ ਨੇ ਇਹ ਬਹੁਤ ਹੀ ਜ਼ਿਆਦਾ ਸੋਭਾ ਵਾਲੀਆਂ ਨੇ। ਆਕ੍ਰਿਤ ਮਹਾਬਾਨੀ ਮਤ ਮੋਹਤ, ਇਹਦੀ ਜਿਹੜੀ ਸੋਭਾ ਹੈ, ਇਹਦੀ ਜਿਹੜੀ ਆਕ੍ਰਿਤੀ ਹੈ, ਉਹ ਬਹੁਤ ਹੀ ਜ਼ਿਆਦਾ ਮਨ ਨੂੰ ਮੋਹਣ ਵਾਲੀ ਬਣੀ ਹੋਈ ਹੈ। ਸ੍ਰੀ ਹਰਿ ਰਾਇ ਸੋ ਕਛਕ ਪਛੇਰੇ, ਹੋਤੇ ਤੁਰੰਗ ਪੰਥ ਕੇ ਨੇਰੇ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਜੀ ਬਾਗ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਨੇ। ਤਰ੍ਹਾਂ ਤਰ੍ਹਾਂ ਦੇ ਫੁੱਲਾਂ ਨੂੰ ਦੇਖ ਕੇ ਇਸ ਤਰ੍ਹਾਂ ਦੇ ਬਚਨ ਕਰਦੇ ਜਾਂਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ੍ਰੀ ਹਰਿ ਰਾਇ ਜੀ ਜਿਹੜੇ ਕਿ ਹਮੇਸ਼ਾ ਸਤਿਗੁਰਾਂ ਦੇ ਨਾਲ ਰਹਿੰਦੇ ਸਨ। ਪਿੱਛੇ ਵੀ ਕਵੀ ਜੀ ਨੇ ਬਹੁਤ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਰਤਾ ਵੀ ਸਤਿਗੁਰੂ ਜੀ ਦੂਰ ਨਹੀਂ ਰਹਿਣ ਦਿੰਦੇ ਹਰਿ ਰਾਇ ਨੂੰ ਆਪਣੇ ਕੋਲੋਂ। ਇਸ ਕਰਕੇ ਹੁਣ ਸਤਿਗੁਰੂ ਜੀ ਤੇ ਬਾਗ ਦੇ ਵਿੱਚ ਪ੍ਰਵੇਸ਼ ਕਰ ਗਏ ਨੇ। ਭਾਵੇਂ ਕਿ ਨਾਲ ਹਰਿ ਰਾਇ ਜੀ ਵੀ ਪਹੁੰਚੇ ਸਨ, ਪਰ ਉਹਨਾਂ ਦਾ ਘੋੜਾ ਜਰਾ ਪਿੱਛੇ ਰਹਿ ਗਿਆ। ਇਸ ਕਰਕੇ ਜਿੰਨੇ ਚਿਰ ਨੂੰ ਉਹ ਬਾਗ ਦੇ ਤੱਕ ਪਹੁੰਚੇ ਨੇ, ਉਨੇ ਚਿਰ ਨੂੰ ਸਤਿਗੁਰੂ ਜੀ ਕਾਫੀ ਦੂਰ ਬਾਗ ਦੇ ਅੰਦਰ ਚਲੇ ਗਏ ਸਨ।
ਰਛਕ ਦਾਸ ਜਿਨੋ ਕੇ ਸੰਗ, ਹੋਤੇ ਅਰੋਹਣ ਬਲੀ ਤੁਰੰਗ।
ਘੋੜੇ ਦੇ ਉੱਤੇ ਸਵਾਰ ਨੇ ਹਰਿ ਰਾਇ ਜੀ, ਉਹਨਾਂ ਦੀ ਰੱਖਿਆ ਦੇ ਵਾਸਤੇ ਬਹੁਤੇ ਸਾਰੇ ਦਾਸ ਵੀ ਉਹਨਾਂ ਦੇ ਨਾਲ ਨੇ। ਬਲੀ ਘੋੜੇ ਦੇ ਉੱਤੇ ਚੜੇ ਸਨ ਹਰਿ ਰਾਇ ਜੀ।
ਯਾਂ ਤੇ ਸਭ ਕੋ ਦਏ ਹਟਾਏ, ਉਤਰੇ ਆਪ ਤਬੈ ਹਰਿ ਰਾਇ।
ਜਿੱਥੇ ਬਾਗ ਦਾ ਪ੍ਰਵੇਸ਼ ਦੁਆਰ ਸੀ, ਅੰਦਰ ਜਾਣ ਦਾ ਰਸਤਾ ਸੀ, ਉੱਥੇ ਜਦੋਂ ਹਰਿ ਰਾਇ ਜੀ ਆਪਣੇ ਦਾਸਾਂ ਦੇ ਸਮੇਤ ਪਹੁੰਚੇ ਨੇ ਤੇ ਕੀ ਦੇਖਿਆ ਕਿ ਸਾਰੇ ਘੋੜੇ ਸਮੇਤ ਸਤਿਗੁਰਾਂ ਦੇ ਘੋੜੇ ਦੇ ਉੱਥੇ ਖਲੋਤੇ ਨੇ। ਇਸ ਕਰਕੇ ਘੋੜੇ ਤੇ ਚੜੇ ਚੜਾਇਆ ਅੰਦਰ ਜਾਣ ਦਾ ਸਾਹਸ ਨਾ ਕੀਤਾ ਹਰਿ ਰਾਇ ਜੀ ਨੇ। ਆਪਣੇ ਸਾਰਿਆਂ ਦਾਸਾਂ ਨੂੰ ਆਖਿਆ ਕਿ ਸਾਰੇ ਘੋੜੇ ਬਾਹਰ ਖਲੋਤੇ ਨੇ, ਸਤਿਗੁਰੂ ਜੀ ਵੀ ਪੈਦਲ ਅੰਦਰ ਚੱਲ ਕੇ ਗਏ ਨੇ, ਇਸ ਕਰਕੇ ਸਾਰੇ ਘੋੜਿਆਂ ਨੂੰ ਇੱਥੇ ਰੋਕ ਦਈਏ ਤੇ ਘੋੜਿਆਂ ਤੋਂ ਥੱਲੇ ਉਤਰੀਏ।
ਛਤ ਪਾਲਨ ਕੋ ਸੂਖਮ ਜਾਮ, ਨਿਤ ਪ੍ਰਤੀ ਪਹਿਰੈ ਬਹੁ ਅਭਿਰਾਮ।
ਹਰਿ ਰਾਇ ਜੀ ਦੇ ਸਮੇਤ ਸਾਰੇ ਸੇਵਕ ਘੋੜਿਆਂ ਤੋਂ ਥੱਲੇ ਉਤਰੇ ਨੇ, ਬਾਗ ਦੇ ਅੰਦਰ ਪ੍ਰਵੇਸ਼ ਕੀਤਾ। ਕਵੀ ਜੀ ਲਿਖਦੇ ਨੇ ਛਤ ਪਾਲਣ ਕੋ ਸੂਖਮ ਜਾਮਾ, 100 ਪੱਲਿਆਂ ਵਾਲਾ ਹਰਿ ਰਾਇ ਜੀ ਨੇ ਬੜਾ ਬਰੀਕ ਕੱਪੜੇ ਦਾ ਬਣਿਆ ਹੋਇਆ ਜਾਮਾ ਚੋਲਾ ਪਹਿਨਿਆ ਸੀ। ਨਿਤ ਪ੍ਰਤੀ ਪਹਿਰੈ ਬਹੁ ਅਭਿਰਾਮਾ, ਸਿਰਫ ਅੱਜ ਹੀ ਉਹ ਦਿਨ ਨਹੀਂ ਹੈ ਕਿ ਜਦੋਂ 100 ਪੱਲਿਆਂ ਵਾਲਾ ਜਾਮਾ ਉਹਨਾਂ ਨੇ ਪਹਿਨਿਆ। ਕਵੀ ਜੀ ਲਿਖਦੇ ਨੇ ਕਿ ਨਿਤ ਪ੍ਰਤੀ ਰੋਜ਼ ਹੀ ਐਸਾ 100 ਪੱਲਿਆਂ ਵਾਲਾ ਜਾਮਾ ਹੀ ਪਹਿਨਿਆ ਕਰਦੇ ਸਨ ਸੁੰਦਰ ਹਰਿ ਰਾਇ ਜੀ।
ਸੁੰਦਰ ਪਰ ਉਸ ਕੰਧ ਦਕੂਲ, ਮਨੋ ਮ੍ਰਿਦਲਤਾ ਕੋ ਤਨ ਮੂਲ।
ਔਰ ਉੱਪਰ ਦੀ ਇੱਕ ਦਕੂਲ ਲਿਆ ਹੋਇਆ, ਇੱਕ ਕੱਪੜਾ ਆਪਣੇ ਉੱਪਰ ਰੱਖਿਆ ਹੋਇਆ ਮੋਢਿਆਂ ਦੇ ਉੱਤੇ, ਜਿਹੜਾ ਬਹੁਤ ਸੁੰਦਰ ਹੈ। ਮਨੋ ਮ੍ਰਿਦਲਤਾ ਕੋ ਤਨ ਮੂਲ, ਇਸ ਤਰ੍ਹਾਂ ਦਾ ਉਹ ਕੂਲਾ ਕੱਪੜਾ ਹੈ ਜਿਵੇਂ ਕੋਮਲਤਾ ਦਾ ਮੂਲ ਹੋਵੇ, ਕੋਮਲਤਾ ਦੀ ਸੋਭਾ ਹੋਵੇ।
ਮਿਲੈ ਪਿਤਾਮਾ ਕੇ ਸੰਗ ਜਾਈ, ਯਾਂ ਤੇ ਚਾਲ ਚਲਤ ਚਪ ਲਾਈ।
ਹਰਿ ਰਾਇ ਜੀ ਚਾਹੁੰਦੇ ਨੇ ਕਿ ਛੇਤੀ ਤੋਂ ਛੇਤੀ ਆਪਣੇ ਦਾਦਾ ਜੀ ਦੇ ਤੱਕ ਪਹੁੰਚਿਆ ਜਾਵੇ, ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਛੇਤੀ ਪਹੁੰਚਿਆ ਜਾਵੇ। ਯਾਂ ਤੇ ਚਲਤ ਚਾਲ ਚਪ ਲਾਈ, ਇਸ ਕਰਕੇ ਬੜੀ ਕਾਹਲੀ ਕਾਹਲੀ ਤੋਰ ਦੇ ਨਾਲ ਤੁਰਦੇ ਜਾ ਰਹੇ ਨੇ।
ਵਾਯੂ ਬੇਗ ਚਲਨ ਤੇ ਪਰਸਿਓ, ਛਤ ਪਾਲਣ ਜਾਮਾ ਕੋ ਸਰਸਿਓ।
ਕਾਲੀ ਦੇ ਨਾਲ ਤੁਰੇ ਨੇ। ਇਸ ਤੋਂ ਇਲਾਵਾ ਹਵਾ ਦਾ ਵੇਗ ਵੀ ਚੱਲ ਰਿਹਾ ਸੀ, ਹਵਾ ਵੀ ਚੱਲ ਰਹੀ ਸੀ। ਹਵਾ ਦੇ ਵੇਗ ਦੇ ਨਾਲ ਜਿਹੜਾ 100 ਪੱਲਿਆਂ ਦਾ ਜਾਮਾ ਪਾਇਆ ਹੋਇਆ ਸੀ ਉਹ ਜਰਾ ਇਧਰ ਉਧਰ ਨੂੰ ਕਾਫੀ ਫੈਲਿਆ ਉੱਡਿਆ।
ਪਸਰਿਓ ਘਨੋ ਛਿਪਰ ਚੱਲ ਜਾਹੀ, ਸੁੰਦਰ ਫੁੱਲ ਹੋਤੋ ਮਗ ਮਾਹੀ।
ਆਮ ਕਰਕੇ ਜੇਕਰ ਤੇਜ਼ੀ ਦੇ ਨਾਲ ਜਾਈਏ, ਹਵਾ ਵਗਦੀ ਹੋਵੇ ਤੇ ਬਹੁਤੇ ਸਾਰੇ ਕੱਪੜੇ ਉੱਡਦੇ ਜਾਂਦੇ ਨੇ, ਸਾਂਭੇ ਨਹੀਂ ਜਾਂਦੇ। ਉਹਨਾਂ ਨੇ ਤੇ 100 ਪੱਲਿਆਂ ਵਾਲਾ ਜਾਮਾ ਪਾਇਆ ਹੋਇਆ ਸੀ, ਜਿਹਦਾ ਬਹੁਤ ਹੀ ਜ਼ਿਆਦਾ ਵੱਡਾ ਘੇਰਾ ਸੀ। ਜਦੋਂ ਤੇਜ਼ੀ ਦੇ ਨਾਲ ਚੱਲੇ ਤੇ ਹਵਾ ਦੇ ਵੇਗ ਦੇ ਨਾਲ ਕਾਫੀ ਸਾਰਾ ਦੂਰ ਦੂਰ ਤੱਕ ਉਹ ਜਿਹੜਾ ਜਾਮਾ ਸੀ ਉਹ ਫੈਲਿਆ। ਕਵੀ ਜੀ ਲਿਖਦੇ ਨੇ, ਸੁੰਦਰ ਫੁੱਲ ਹੋਤੋ ਮਗ ਮਾਹੀ, ਤੇ ਜਿਹੜੇ ਰਸਤੇ ਰਾਹੀਂ ਲੰਘ ਰਹੇ ਸਨ ਉਹਦੇ ਪਾਸੇ ਪਾਸੇ ਤੇ ਫੁੱਲਾਂ ਦੇ ਬੂਟੇ ਸਨ। ਇੱਕ ਬਹੁਤ ਹੀ ਸੁੰਦਰ ਜਿਹੜਾ ਫੁੱਲ ਹੈ ਨਾ ਉਹ ਖਿੜਿਆ ਹੋਇਆ ਸੀ, ਜਿਹਦੇ ਲਾਗੋਂ ਦੀ ਲੰਘ ਰਹੇ ਸਨ ਸ੍ਰੀ ਹਰ ਰਾਏ ਜੀ। ਸੋ ਜਾਮੇ ਲਗ ਅਟਕਤ ਟੂਟਾ, ਐਚਨ ਕਰੇ ਸ਼ਾਂਕ ਤੇ ਛੂਟਾ। ਜਾਮੇ ਦੇ ਨਾਲ ਅੜ ਕੇ ਉਹ ਜਿਹੜਾ ਫੁੱਲ ਸੀ ਉਹ ਟੁੱਟ ਕੇ ਥੱਲੇ ਡਿੱਗ ਪਿਆ, ਕਿਉਂਕਿ ਜਾਮਾ ਬੂਟੇ ਦੇ ਨਾਲ ਅੜ ਗਿਆ ਤੇ ਜਦੋਂ ਖਿੱਚ ਪਈ ਤੇ ਸੁੰਦਰ ਜਿਹੜਾ ਫੁੱਲ ਸੀ ਨਾ ਟਾਣੀ ਤੋਂ ਟੁੱਟ ਕੇ ਥੱਲੇ ਡਿੱਗ ਪਏ। ਟੂਟਿਓ ਪੁਸ਼ਪ ਰਾਇਓ ਤੈਂ ਪਰਿਓ, ਸ੍ਰੀ ਹਰ ਰਾਏ ਬੇਗ ਤਿਮ ਧਰਿਓ। ਫੁੱਲ ਤੇ ਟਾਣੀ ਨਾਲੋਂ ਡਿੱਗ ਕੇ ਥੱਲੇ ਡਿੱਗ ਪਿਆ, ਪਰ ਹਰ ਰਾਏ ਜੀ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਲੱਗਾ। ਨਾਲ ਦੇ ਜਿਹੜੇ ਸੇਵਕ ਨੇ ਉਹਨਾਂ ਨੇ ਦੇਖਿਆ ਕਿ ਜਾਮੇ ਦੇ ਨਾਲ ਅੜ ਕੇ ਫੁੱਲ ਟੁੱਟਾ ਹੈ ਤੇ ਥੱਲੇ ਡਿੱਗਿਆ। ਉਸੇ ਤਰੀਕੇ ਦੇ ਨਾਲ ਬੜੀ ਕਾਹਲੀ ਤੋਰ ਦੇ ਨਾਲ ਤਿੱਖੇ ਵੇਗ ਦੇ ਨਾਲ ਹਰ ਰਾਏ ਜੀ ਅੱਗੇ ਦੇ ਅੱਗੇ ਤੁਰੇ ਗਏ।
ਮਿਲਨ ਪਿਤਾ ਮੇ ਕੋ ਚਿਤ ਚਾਹੀ, ਕਹਾਂ ਰਹੇ ਜਬ ਲਗ ਕਹਿ ਨਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਬਹੁਤ ਛੇਤੀ ਸਤਿਗੁਰਾਂ ਦੇ ਤੱਕ ਪਹੁੰਚਣਾ ਚਾਹੁੰਦੇ ਨੇ ਹਰ ਰਾਏ ਜੀ, ਕਹਾਂ ਰਹੇ ਜਬ ਲਗ ਕਹਿ ਨਾਹੀ। ਕਵੀ ਜੀ ਲਿਖਦੇ ਨੇ ਕਿ ਕਿੱਥੇ ਰਹਿ ਗਏ ਨੇ ਹਰ ਰਾਏ ਜੀ, ਜਿੰਨਾ ਚਿਰ ਸਤਿਗੁਰੂ ਜੀ ਇਹ ਬਚਨ ਨਹੀਂ ਕਰਦੇ ਕਿ ਕਿੱਥੇ ਹਰ ਰਾਏ ਰੁਕ ਗਿਆ, ਉਹਨਾਂ ਚਿਰ ਤੋਂ ਪਹਿਲਾਂ ਪਹਿਲਾਂ ਮੈਨੂੰ ਪਹੁੰਚਣਾ ਚਾਹੀਦਾ, ਕਿਉਂਕਿ ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ ਕਿ ਸਤਿਗੁਰੂ ਜੀ ਰਤਾ ਵੀ ਦੂਰੀ ਬਰਦਾਸ਼ਤ ਨਹੀਂ ਕਰਦੇ ਹਰ ਰਾਏ ਦੀ। ਇਸ ਕਰਕੇ ਸੋਚਿਆ ਹਰ ਰਾਏ ਨੇ ਕਿ ਮੈਨੂੰ ਛੇਤੀ ਪਹੁੰਚਣਾ ਚਾਹੀਦਾ, ਓਨੀ ਛੇਤੀ ਪਹੁੰਚਣਾ ਚਾਹੀਦਾ ਕਿ ਕਿਤੇ ਇਹ ਨਾ ਕਹਿ ਦੇਣ ਦਾਸ ਨੂੰ ਕਿ ਹਰ ਰਾਏ ਕਿੱਥੇ ਰਹਿ ਗਏ, ਉਹਨਾਂ ਦਾ ਇਹ ਬਚਨ ਕਰਨ ਤੋਂ ਪਹਿਲਾਂ ਪਹਿਲਾਂ ਮੈਂ ਪਹੁੰਚ ਜਾਵਾਂ।
ਸੰਗ ਦਾਸ ਤਿਮ ਗਮਨਤ ਗਏ, ਸਤਿਗੁਰ ਨਿਕਟ ਪਹੁੰਚਤ ਪਾਏ।
ਆਪਣੇ ਦਾਸਾਂ ਦੇ ਸਮੇਤ ਬੜੀ ਕਾਹਲੀ ਦੇ ਨਾਲ ਹਰ ਰਾਏ ਜੀ ਉੱਥੇ ਪਹੁੰਚ ਗਏ ਨੇ ਜਿੱਥੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਗ ਦੇ ਵਿੱਚ ਇੱਧਰ ਉੱਧਰ ਵਿਚਰ ਰਹੇ ਸਨ।
ਸਨੇ ਸਨੇ ਫਿਰ ਉਪ ਬਨ ਸੈਲ, ਸ੍ਰੀ ਹਰ ਗੋਬਿੰਦ ਸਿੱਖ ਬਹੁ ਗੈਲ।
ਹੌਲੀ ਹੌਲੀ ਸਤਿਗੁਰਾਂ ਦੇ ਨਾਲ ਮਿਲ ਕੇ ਸਾਰੇ ਬਾਗ ਦੀ ਸੈਰ ਕਰਨ ਲੱਗੇ ਨੇ ਸ੍ਰੀ ਹਰ ਰਾਏ ਜੀ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੱਖ ਨੇ।
ਸੁੰਦਰ ਰਵਸ਼ ਸਥੰਡਲ ਕਨੇ, ਹਾਥ ਪ੍ਰਬੀਨਣ ਕੇ ਲਗ ਬਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਗ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਇੱਕ ਸੜਕਾਂ ਦੀ ਤਰ੍ਹਾਂ ਰਸਤੇ ਬਣੇ ਹੋਏ ਸਨ, ਬੜੇ ਸੁੰਦਰ ਰਸਤੇ ਸਨ ਬਾਗ ਨੂੰ ਦੇਖਣ ਦੇ ਵਾਸਤੇ। ਇਸ ਤੋਂ ਇਲਾਵਾ ਕਿਤੇ ਕਿਤੇ ਬੈਠਣ ਦੇ ਵਾਸਤੇ ਥੜੇ ਵੀ ਬਣੇ ਹੋਏ ਸਨ, ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਆਹ ਜਿਹੜਾ ਪਾਰਕ ਬਣਿਆ ਹੈ ਹਰੀ ਮੰਦਿਰ ਦੇ ਸਾਹਮਣੇ, ਜਦੋਂ ਆਪਾਂ ਅੰਦਰ ਜਾਂਦੇ ਹਾਂ ਦੇਖਣ ਦੇ ਵਾਸਤੇ ਤੇ ਰਸਤੇ ਬਣੇ ਹੋਏ ਨੇ, ਜਗ੍ਹਾ ਜਗ੍ਹਾ ਦੇ ਉੱਤੇ ਬੂਟੇ ਲੱਗੇ ਨੇ, ਘਾਹ ਦੀਆਂ ਮਖਮਲੀ ਚਾਦਰਾਂ ਵਿਛੀਆਂ ਹੋਈਆਂ ਨੇ ਔਰ ਸੜਕਾਂ ਬਣੀਆਂ ਹੋਈਆਂ ਨੇ, ਰਸਤੇ ਬਣੇ ਹੋਏ ਨੇ ਕਿ ਰਸਤਿਆਂ ਦੇ ਰਾਹੀਂ ਲੰਘਿਆ ਜਾਵੇ ਤਾਂ ਕਿ ਕਿਸੇ ਫੁੱਲ ਦੇ ਉੱਤੇ ਜਾਂ ਬੂਟੇ ਦੇ ਉੱਤੇ ਪੈਰ ਨਾ ਆਵੇ। ਹਦਾਇਤ ਵੀ ਕੀਤੀ ਜਾਂਦੀ ਹੈ ਕਿ ਰਸਤੇ ਜਿਹੜੇ ਬਣੇ ਹੋਏ ਨੇ ਉਹਨਾਂ ਦੇ ਉੱਤੇ ਤੁਰਿਆ ਜਾਵੇ ਤੇ ਉੱਥੇ ਵਿਚਕਾਰ ਇੱਕ ਜਗ੍ਹਾ ਵੀ ਬਣੀ ਹੋਈ ਹੈ ਬੈਠਣ ਦੇ ਵਾਸਤੇ, ਆਰਾਮ ਕਰਨ ਦੇ ਵਾਸਤੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਸੇ ਤਰੀਕੇ ਦੇ ਨਾਲ ਜਿਹੜਾ ਸੁੰਦਰ ਬਾਗ ਬਣਿਆ ਹੋਇਆ ਸੀ, ਬਾਗ ਦੇ ਵਿੱਚ ਸੈਰ ਕਰਨ ਦੇ ਵਾਸਤੇ ਸੋਹਣੇ ਰਸਤੇ ਬਣੇ ਸਨ ਤੇ ਜਗ੍ਹਾ ਜਗ੍ਹਾ ਦੇ ਉੱਤੇ ਬੈਠਣ ਦੇ ਵਾਸਤੇ ਥੜੇ ਵੀ ਬਣੇ ਹੋਏ ਸਨ, ਹਾਥ ਪ੍ਰਵੀਨਣ ਕੇ ਲੱਗ ਬਣੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਪ੍ਰਵੀਨ ਜਿਹੜੇ ਸਿਆਣੇ ਕਾਰੀਗਰ ਨੇ ਉਹਨਾਂ ਦੇ ਹੱਥਾਂ ਦੇ ਨਾਲ ਇਹ ਰਚਨਾ ਰਚੀ ਹੋਈ ਸੀ।
ਤਿੰਨ ਪਰ ਚਲੇ ਜਾਂ ਹਿਸਾਬ ਆਗੇ, ਗਮਨ ਪੀਰ ਲਾਰ ਕੋ ਲਾਗੇ।
ਉਹਨਾਂ ਬਣਿਆ ਹੋਇਆ ਰਸਤਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਲਦੇ ਜਾਂਦੇ ਨੇ, ਬਾਗ ਦੀ ਸੋਭਾ ਨੂੰ ਦੇਖਦੇ ਜਾਂਦੇ ਨੇ ਤੇ ਮਗਰੇ ਮਗਰੇ ਲੈਣ ਦੇ ਵਿੱਚ ਸਾਰੇ ਜਾਂਦੇ।
देखियो तरोवर सुंदर छाया बैठन हेत रिदा बिर माया।
तुरद्या तुरद्या सतगुरां ने देखिया कि बहुत ही संघना रुख है जिदी छाया दूर दूर तक पै रही है। बैठन हेत रिदा बिरमाया एक थड़ा बनया होया से उस रुख का जरा परछावा है उस थड़े दे उते पै रहा से भाव के थड़े दे उते भी छां से ते सतगुरां दा चित बिरमा गया कि थड़े दे उते थोड़ा बैठा जावे।
होती संगन बहुत इसके तरे फर्श कराए बैठ बो करे।
बड़ी संगनी छां रुख दी थड़े दे उते पै रही सी। सतगुरां ने हुक्म कीता कि मेरा जी करदा है मैं इत्थे बैठा। तत् छिन ही दासां ने सतगुरां दे बैठण दे वास्ते कपड़ा विछा दिता आसन दे रूप दे विच।
अनक पांत की बातन करते त्रिण सब जी चोर निहरते।
सतगुरु जी थड़े ते बैठ गए ने सिख सेवक भी लागे बह गए ने अनेकां प्रकार दे सतगुरु जी बचन बिलास करदे ने। त्रिण सब जी चहु ओर निहरते। त्रिण तो पावे का सब्जी तो पावे के हरे रंग दा। हरे रंग दा चारे पासे बहुत सुंदर काय।
कितक समय मैं उठ कर चाले श्री हर राय निकट है नाले।
थोड़ा समा बैठन तो बाद सतगुरु सच्चे पातशाह जी उठ के चल पे ने श्री हर राय जी नू अपने नाल लेके चले।
सने सने जिम आगे गए तिस प्रकार हट आवत पाए।
कवि संतोख सिंह जी लिखते ने कि जिस तरह अगे चल के गए सन हौली हौली उन्हां रस्तियां दे राही लंघदे होए वापस परत रहे ने उसे प्रकार दे नाल जिवें अगे गए।
टूट्यो भरियो पुष्प जिस थाई तहां पहुंचत पे जग साई।
चलदियां चलदियां आखिरकार कवि जी लिखते ने कि उस बूटे दे लागे पहुंचे ने जिदा फुल टुट के थले डिग पिया सी हर राय जी दे जामे दे नाल अड़के उथे पहुंचे।
प्रथम गए देखियो बिद भले हुतो सराहियो सुंदर खिले।
जदों जांदी वारी देखिया सी फुल नूं ते फुल टाणी दे नाल लगा होया सी। सतगुरां ने बड़ी शलाघा कीती सी फुल दी कि बहुत ही सुंदर फुल खिड़िया पर हुण जदों आण के देखिया ते उही फुल जिदी शलाघा कीती सी ओह ते थले डिगा पिया है टुट के।
जावे बिलो क्यों टूटो परयो सतगुर बाकी उचारण करयो।
जदों ही टुटे हुए फुल नूं देखिया ते सतगुरु सच्चे पातशाह जी ने उसे वेले सारयां नूं सुना के इस तरह वचन कीता।
केंदने शाखा लग्यो हो तो हम हेरा अब है किहने तोरियो छित गेरा।
सतगुरु जी सारयां नूं सुना के कहिंदे ने कि जांदी वारी ते टाणी दे नाल फुल लग्या होया सी असी चंगे तरीके दे नाल फुल नूं देखिया सी। केंदने अब एह किह तोरियो छित गेरा ते हुण फुल नूं किन्ने तोड़ दित्ता ते तोड़ के धरती दे उत्ते किन्ने सुट दित्ता।
उपमा मुख प्रसन्न की पावत खिरी पांखरी हो तो सुहावत।
सतगुरु जी कहिंदे ने कि किन्नी सोहनी उपमा सी फुल दी बड़ा प्रसन्न लगदा सी असी भी बड़े प्रसन्न होए सां फुल नूं देख के।
खिरी पांखरी हो तो सुहावत इहदियां पंखड़ियां बहुत ही ज्यादा खिड़ियां होईयां सन। शाखा सहत तरोवर अवनी निज छवते दिखरावत रवनी।
सतगुरु जी कहिंदे ने कि जदों फुल टाणी दे नाल जुड़िया होया सी बूटे दे नाल लगा होया सी उदों दी बहुत वड्डी शोभा सी बड़ी सोहनी छवि सी और अपनी बहुत ही सुंदरता इह उस वेले दिखा रहा सी।
आवे इक छिन छिन प्रति एक कुमलावत शोक सहत मुख समता पावत।
ते सतगुरु हरगोविंद सच्चे पातशाह जी कहिंदे ने हुण छिन छिन दे विच पल पल दे विच एक कमलाउंदा जांदा है ਸ਼ੋਕ ਸਹਿਤ ਮੁਖ ਸਮਤਾ ਪਾਵਤ, ਜਿੱਥੇ ਕਿ ਖੁਸ਼ੀਆਂ ਦੇ ਖੇੜੇ ਦੇ ਸਮੇਤ ਫੁੱਲ ਲੱਗਦਾ ਸੀ, ਹੁਣ ਡਿੱਗਾ ਹੋਇਆ ਫੁੱਲ ਇਸ ਤਰ੍ਹਾਂ ਲੱਗਦਾ ਹੈ ਕਿ ਬੜਾ ਸੋਗ ਮਨਾ ਰਿਹਾ, ਮਾਨੋ ਕਿ ਫੁੱਲ ਨਹੀਂ ਮੁਰਝਾਇਆ, ਇਹ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਫੁੱਲ ਦਾ ਚਿਹਰਾ ਮੁਰਝਾ ਗਿਆ ਹੋਵੇ। ਕਾਰਜ ਕਹਾਂ ਸਰਿਓ ਇਸ ਤੋਰੇ, ਧਰਨੀ ਪਰਿਓ ਭਾਈ ਦੁੱਤ ਹੋਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਕਿਸੇ ਦਾ ਕੀ ਸੌਰਗ ਹੈ ਜਿਹਨੇ ਕਿ ਫੁੱਲ ਨੂੰ ਧਰਤੀ ਦੇ ਉੱਤੇ ਤੋੜ ਕੇ ਸੁੱਟ ਦਿੱਤਾ। ਧਰਨੀ ਪਰਿਓ ਭਾਈ ਦੁੱਤ ਹੋਰੇ, ਧਰਤੀ ਤੇ ਡਿੱਗਾ ਹੋਇਆ ਫੁੱਲ ਹੈ, ਮੁਰਝਾ ਰਿਹਾ ਹੈ ਪਲ ਪਲ ਦੇ ਵਿੱਚ, ਛਿਣ ਛਿਣ ਦੇ ਵਿੱਚ, ਅਸੀਂ ਦੇਖ ਕੇ ਬੜੇ ਦੁਖੀ ਹੋ ਰਹੇ। ਇਮ ਸਤ ਗੁਰ ਕਹਿ ਬਹੁਤ ਸਵੇਰੇ, ਬੂਜਣ ਹੇਤ ਨਰਨ ਮੁਖ ਹੇਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕਾਫੀ ਸਾਰੇ ਫੁੱਲ ਦੇ ਬਾਰੇ ਕੀਤੇ ਤੇ ਹਰ ਇੱਕ ਦੇ ਚਿਹਰੇ ਦੇ ਵੱਲ ਦੇਖ ਰਹੇ ਨੇ ਕਿ ਕੋਈ ਦੱਸੇ ਕਿ ਫੁੱਲ ਨੂੰ ਕਿੰਨੇ ਧਰਤੀ ਤੇ ਤੋੜ ਕੇ ਸੁੱਟਿਆ। ਕਿਉਂਕਿ ਆਮ ਕਰਕੇ ਆਪਾਂ ਦੇਖਦੇ ਹਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਵੀ ਬਹੁਤ ਜ਼ਿਆਦਾ ਹਰਿਆਲੀ ਦੇ ਨਾਲ, ਫੁੱਲਾਂ ਦੇ ਨਾਲ ਪਿਆਰ ਹੈ। ਇਸ ਭੈਣੀ ਸਾਹਿਬ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਜਿੱਥੇ ਵੀ ਫੁੱਲਾਂ ਦੇ ਬੂਟੇ ਲੱਗੇ ਨੇ ਵਿਸ਼ੇਸ਼ ਤੌਰ ਦੇ ਉੱਤੇ, ਉੱਥੇ ਲਿਖ ਕੇ ਲਾਈਆਂ ਹੋਈਆਂ ਨੇ ਫੱਟੀਆਂ ਕਿ ਮਾਸੂਮ ਫੁੱਲਾਂ ਦਾ ਕਤਲ ਨਾ ਕਰੋ, ਮਾਸੂਮ ਫੁੱਲਾਂ ਨੂੰ ਭਾਵ ਕੇ ਤੋੜਿਆ ਨਾ ਜਾਵੇ, ਫੁੱਲਾਂ ਨੂੰ ਕਦੇ ਵੀ ਤੋੜਨਾ ਨਹੀਂ ਚਾਹੀਦਾ। ਕਈ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਜੇਕਰ ਬੱਚਾ ਦੇਖਦਾ ਸੋਹਣੇ ਫੁੱਲ ਨੂੰ, ਕਹਿੰਦਾ ਇਹ ਫੁੱਲ ਲੈ ਦੋ, ਤੇ ਝੱਟ ਹੀ ਬੇਰਹਿਮੀ ਦੇ ਨਾਲ ਅਸੀਂ ਟਾਹਣੀ ਤੋਂ ਫੁੱਲ ਤੋੜ ਕੇ ਬੱਚੇ ਦੇ ਹੱਥ ਫੜਾ ਦਿੰਨੇ। 2-4 ਮਿੰਟ ਦੇ ਵਾਸਤੇ ਉਹ ਬੱਚਾ ਖੇਡਦਾ, ਫਿਰ ਥੱਲੇ ਸੁੱਟ ਦਿੰਦਾ। ਫੁੱਲ ਮੁਰਝਾ ਗਿਆ, ਮਰ ਗਿਆ, ਕਿਸੇ ਦੇ ਪੈਰਾਂ ਦੇ ਥੱਲੇ ਮਿੱਧ ਆ ਗਿਆ, ਕੀ ਫਾਇਦਾ ਹੋਇਆ? ਜੇਕਰ ਉਹੀ ਫੁੱਲ ਟਾਹਣੀ ਦੇ ਨਾਲੋਂ ਨਾ ਤੋੜਿਆ ਜਾਂਦਾ ਤੇ ਪਤਾ ਨੀ ਕਿੰਨਿਆਂ ਕੁ ਨੂੰ ਉਹ ਸੁੰਦਰਤਾ ਬਖਸ਼ਦਾ, ਕਿੰਨਿਆਂ ਕੁ ਨੂੰ ਸੁਗੰਧੀ ਦਿੰਦਾ। ਇਸ ਕਰਕੇ ਜੇਕਰ ਮੇਰੀ ਸਲਾਹ ਮੰਨਦੇ ਹੋ ਤੇ ਫੁੱਲ ਨੂੰ ਤੋੜਨਾ ਨਹੀਂ ਚਾਹੀਦਾ। ਵਿਸ਼ੇਸ਼ ਤੌਰ ਤੇ ਕਈ ਵਾਰੀ ਦੇਖਿਆ ਗਿਆ ਕਿ ਫੁੱਲਾਂ ਨੂੰ ਤੋੜ ਕੇ ਸਤਿਗੁਰਾਂ ਦੇ ਆਸਣ ਦੇ ਸਾਹਮਣੇ ਰੱਖਿਆ ਜਾਂਦਾ ਹੈ। ਬਿਲਕੁਲ ਗਲਤ ਕਾਇਦਾ ਹੈ। ਜਿਹੜੇ ਸਤਿਗੁਰੂ ਜੀ ਫੁੱਲਾਂ ਦੇ ਨਾਲ ਇੰਨਾ ਪਿਆਰ ਕਰਦੇ ਨੇ ਕਿ ਆਂਦੇ ਨੇ ਫੁੱਲਾਂ ਦਾ ਕਤਲ ਨਾ ਕਰੋ, ਉਹ ਕਿਵੇਂ ਪ੍ਰਵਾਨ ਕਰਨਗੇ ਤੁਹਾਡੇ ਫੁੱਲਾਂ ਨੂੰ? ਮੇਰੀ ਆਪਣੀ ਮਤ ਹੈ, ਅਣਜਾਣ ਬੱਚਾ ਹਾਂ, ਜੇਕਰ ਕਿਸੇ ਦੇ ਹਿਰਦੇ ਨੂੰ ਠੇਸ ਲੱਗਦੀ ਹੋਵੇ ਇਸ ਗੱਲ ਤੋਂ ਤੇ ਉਹ ਮੈਨੂੰ ਬਖਸ਼ ਦੇਵੇ, ਪਰ ਮੇਰੇ ਕਾਇਦੇ ਦੇ ਮੁਤਾਬਕ ਸਤਿਗੁਰਾਂ ਦੇ ਅੱਗੇ ਤੋੜ ਕੇ ਵੀ ਫੁੱਲ ਰੱਖਣੇ ਨਹੀਂ ਚਾਹੀਦੇ। ਸੋ ਮੈਂ ਸਿਰਫ ਅਰਜ ਕਰ ਰਿਹਾ ਸੀ, ਜਿਹੜੇ ਵੀ ਆਤਮਕ ਉੱਚੀ ਅਵਸਥਾ ਵਾਲੇ ਲੋਕ ਹੁੰਦੇ ਨੇ, ਉਹ ਭਾਵੇਂ ਸਤਿਗੁਰੂ ਹੋਣ, ਭਾਵੇਂ ਸਾਧੂ ਸੰਤ ਮਹਾਤਮਾ ਹੋਣ, ਉਹ ਪ੍ਰਕਿਰਤੀ ਦੇ ਨਾਲ ਬਹੁਤ ਪਿਆਰ ਕਰਦੇ ਨੇ ਤੇ ਪ੍ਰਕਿਰਤੀ ਫੁੱਲ ਨੂੰ ਪੈਦਾ ਕਰਦੀ ਹੈ, ਪ੍ਰਕਿਰਤੀ ਦੇ ਨਾਲ ਫੁੱਲ ਪੈਦਾ ਹੁੰਦਾ ਹੈ, ਭਾਵੇਂ ਕਿ ਸਾਂਭ ਸੰਭਾਲ ਮਨੁੱਖਾਂ ਦੀ ਹੁੰਦੀ ਹੈ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਮੁਰਝਾਏ ਨੇ, ਉਸੇ ਤਰ੍ਹਾਂ ਮੁਰਝਾਏ ਨੇ ਜਿਵੇਂ ਫੁੱਲ ਟੁੱਟ ਕੇ ਮੁਰਝਾ ਗਿਆ। ਸਤਿਗੁਰੂ ਜੀ ਹਰ ਇੱਕ ਸਿੱਖ ਦੇ ਮੂੰਹ ਦੇ ਵੱਲ ਦੇਖਦੇ ਨੇ ਕਿ ਕੋਈ ਦੱਸੇ ਕਿ ਫੁੱਲ ਦਾ ਕਤਲ ਕਿੰਨੇ ਕੀਤਾ, ਇਹ ਫੁੱਲ ਨੂੰ ਆਖਿਰਕਾਰ ਟਾਹਣੀ ਦੇ ਨਾਲੋਂ ਤੋੜਿਆ ਕਿੰਨੇ। ਹੋਤੇ ਸੰਗ ਸੋ ਕਿਨੋ ਨਾ ਜਾਣਾ, ਟੁੱਟਣ ਕਾਰਨ ਨਹੀਂ ਬਖਾਨਾ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਿਹੜੇ ਦਾਸ ਸਤਿਗੁਰਾਂ ਦੇ ਨਾਲ ਗਏ ਸਨ ਉਹ ਤੇ ਅੱਗੇ ਲੰਘ ਗਏ ਸਨ, ਇਸ ਕਰਕੇ ਉਹ ਤੇ ਨਹੀਂ ਸਨ ਜਾਣਦੇ ਕਿ ਕਿਵੇਂ ਫੁੱਲ ਟੁੱਟਿਆ। ਟੁੱਟਣ ਕਾਰਨ ਨਹੀਂ ਬਖਾਨਾ, ਇਸ ਕਰਕੇ ਕੀ ਕਾਰਨ ਹੈ ਫੁੱਲ ਦਾ ਟੁੱਟਣ ਦਾ, ਇਹ ਉਹ ਦੱਸ ਨਹੀਂ ਸਕੇ। ਜਬ ਸਭ ਹਿਨ ਮੁਖ ਤੂਸ਼ਣ ਠਾਣੇ, ਸ੍ਰੀ ਹਰ ਰਾਏ ਦਾਸ ਤਿੰਨ ਜਾਣੇ। ਤੇ ਜਦੋਂ ਸਾਰੇ ਚੁੱਪ ਕਰ ਗਏ, ਕੋਈ ਵੀ ਦੱਸਦਾ ਨਹੀਂ ਹੈ ਕਿ ਫੁੱਲ ਕਿੰਨੇ ਤੋੜਿਆ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਜਿਹੜੇ ਸ੍ਰੀ ਹਰ ਰਾਏ ਜੀ ਦੇ ਨਾਲ ਦਾਸ ਸਨ ਉਹਨਾਂ ਨੇ ਦੇਖਿਆ ਸੀ ਕਿ ਕਿਵੇਂ ਫੁੱਲ ਟੁੱਟਿਆ। ਹਾਥ ਜੋਰ ਸਭ ਹੇਤ ਸੁਣਾਏ, ਸ੍ਰੀ ਹਰ ਰਾਏ ਚਲਤ ਉਤਲਾਏ। ਹਰ ਰਾਏ ਜੀ ਦੇ ਦਾਸਾਂ ਨੇ ਹੱਥ ਜੋੜ ਕੇ ਸਾਰਿਆਂ ਨੂੰ ਸੁਣਾ ਕੇ ਆਖਿਆ, ਕਹਿੰਦੇ ਨੇ ਸੱਚੇ ਪਾਤਸ਼ਾਹ ਸ੍ਰੀ ਹਰ ਰਾਏ ਜੀ ਬਹੁਤ ਹੀ ਜ਼ਿਆਦਾ ਕਾਹਲੀ ਦੇ ਨਾਲ ਆ ਰਹੇ ਸਨ ਤੁਹਾਡੇ ਵੱਲ। ਦੀਰਘ ਜਾਮਾ ਅਟਕਿਓ ਜਾਂ ਸੋ, ਪਰਿਓ ਟੂਟ ਤਰ ਤੂਰਨ ਤਾਸੋ। ਕਹਿੰਦੇ ਨੇ ਇਹਨਾਂ ਦਾ ਜਿਹੜਾ ਜਾਮਾ ਹੈ ਉਹ ਬਹੁਤ ਵੱਡਾ ਹੈ। ਪਿੱਛੇ ਕਵੀ ਜੀ ਨੇ ਦੱਸਿਆ 100 ਪੱਲਿਆਂ ਦਾ ਜਾਮਾ ਹੈ। ਕਵੀ ਜੀ ਲਿਖਦੇ ਨੇ, ਸਿੱਖਾਂ ਨੇ ਆਖਿਆ ਜੀ ਇਹਨਾਂ ਦਾ ਜਾਮਾ ਬਹੁਤ ਵੱਡਾ ਹੈ, ਹਵਾ ਦੇ ਨਾਲ ਉੱਡਿਆ ਤੇ ਫੁੱਲ ਦੀ ਟਾਹਣੀ ਦੇ ਨਾਲ ਉਹ ਲਿਪਟ ਗਿਆ। ਜਦੋਂ ਇਹਨਾਂ ਨੇ ਝਟਕਾ ਮਾਰਿਆ ਤੇ ਪਤਾ ਹੀ ਨਹੀਂ ਲੱਗਾ ਇਹਨਾਂ ਨੂੰ ਕਿ ਫੁੱਲ ਧਰਤੀ ਤੇ ਕਦੋਂ ਡਿੱਗਦੇ ਆ।
ਸੁਣ ਸਿਰਿ ਮੁਖ ਤੇ ਸੁਮਤ ਬਤਾਵੇ ਜੋ ਦੀਰਘ ਜਾਮਾ ਗਰ ਪਾਵੇ।
ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਇਹ ਗੁਨਾਹ ਕੀਤਾ ਹੈ ਹਰ ਰਾਏ ਨੇ, ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਫਿਰ ਸਮਝਾਉਣ ਦਾ ਯਤਨ ਕਰਦੇ ਨੇ, ਸ੍ਰੇਸ਼ਟ ਮਤ ਬਖਸ਼ਦੇ ਨੇ ਹਰ ਰਾਏ ਜੀ ਨੂੰ। ਕਹਿੰਦੇ ਨੇ ਜੋ ਦੀਰਘ ਜਾਮਾ ਗਰ ਪਾਵੇ, ਕਹਿੰਦੇ ਨੇ ਜਿਹੜਾ ਮਨੁੱਖ ਇੰਨਾ ਵੱਡਾ ਜਾਮਾ ਚੋਲਾ ਆਪਣੇ ਗਲ ਦੇ ਵਿੱਚ ਪਹਿਨਦਾ ਕਿ ਉਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਜਾਮੇ ਦੇ ਨਾਲ ਕੀ ਕੁਝ ਹੋ ਸਕਦਾ। ਕਿਉਂ ਨਾ ਸੰਕੋਚ ਸੰਭਾਰ ਚਲੰਤੇ ਅਜਿਹੇ ਪਸਰਤ ਗਨ ਬਿਘਨ ਪਰੰਤੇ, ਜਿਹਨੂੰ ਇਹ ਸ਼ੌਕ ਹੈ ਕਿ ਵੱਡੇ ਪੱਲਿਆਂ ਦਾ ਜਾਮਾ ਵੱਡਾ ਪਹਿਨਿਆ ਜਾਵੇ, ਉਸ ਨੂੰ ਇਹ ਵੀ ਸੋਝੀ ਹੋਣੀ ਚਾਹੀਦੀ ਹੈ ਕਿ ਪੱਲੇ ਨੂੰ ਆਪਣੇ ਜਾਮੇ ਨੂੰ ਸੰਕੋਚ ਕੇ ਚੱਲੇ। ਜੇਕਰ ਪੱਲੇ ਖੁੱਲਣਗੇ ਜਾਮਾ ਬਾਹਰ ਨੂੰ ਪਸਰੇਗਾ ਤੇ ਵੱਡੇ ਵੱਡੇ ਵਿਘਨ ਪੈਦਾ ਹੋ ਸਕਦੇ ਨੇ। ਅੜਕੇ ਪਾੜ ਸਕਦਾ ਹੈ ਜਾਮਾ, ਜਿਵੇਂ ਅੜਕੇ ਫੁੱਲ ਟੁੱਟ ਗਿਆ ਇਸ ਤਰ੍ਹਾਂ ਜਾਮੇ ਨੂੰ ਵੀ ਨੁਕਸਾਨ ਪਹੁੰਚ ਸਕਦਾ। ਜਿਹੜਾ ਇਹ ਸ਼ੌਕ ਰੱਖਦਾ ਹੈ ਕਿ ਵੱਡਾ ਚੋਲਾ ਪਹਿਨਾ ਜਾਵੇ, ਕਮ ਸੇ ਕਮ ਉਹਦੇ ਵਿੱਚ ਇੰਨੀ ਮਤ ਜ਼ਰੂਰ ਹੋਣੀ ਚਾਹੀਦੀ ਹੈ ਕਿ ਆਪਣੇ ਜਾਮੇ ਨੂੰ ਸਾਂਭਣ ਦੇ ਵਾਸਤੇ ਉਹ ਸੁਚੇਤ ਹੋਵੇ, ਕਮ ਸੇ ਕਮ ਔਖੀ ਜਗ੍ਹਾ ਦੇ ਉੱਤੇ ਉਹਨੂੰ ਸੰਕੋਚ ਲੈਣਾ ਚਾਹੀਦਾ, ਆਪਣੇ ਜਾਮੇ ਨੂੰ ਫੜ ਲੈਣਾ ਚਾਹੀਦਾ, ਇਕੱਠਾ ਕਰ ਲੈਣਾ ਚਾਹੀਦਾ।
ਸੋਹਣੀ ਪਿਤਾ ਮੇ ਕੀ ਮਬਾਨੀ, ਸ੍ਰੀ ਹਰਿ ਰਾਏ ਬੰਦਨਾ ਠਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਪਿਤਾਮੇ ਦੀ, ਆਪਣੇ ਦਾਦੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ, ਭਾਵ ਕਿ ਉਹਨਾਂ ਦੇ ਬਚਨ ਨੂੰ ਜਦੋਂ ਹੀ ਸ੍ਰੀ ਹਰਿ ਰਾਏ ਜੀ ਨੇ ਸੁਣਿਆ, ਹੱਥ ਜੋੜ ਕੇ ਨਮਸਕਾਰ ਕੀਤੇ ਤੇ ਅਰਜ ਕੀਤੇ, ਸੱਚੇ ਪਾਤਸ਼ਾਹ ਮਾਫ਼ ਕਰ ਦਿਓ ਮੇਰੇ ਤੋਂ ਗੁਨਾਹ ਹੋ ਗਏ।
ਤੁਰਤ ਸੰਕੋਚਿਓ ਜਾਮਾ ਗਰ ਕੋ, ਕਰਿਓ ਸੰਵਾਰਨ ਪਾਏ ਸੋ ਕਰ ਕੋ।
ਉਸੇ ਵੇਲੇ ਸ੍ਰੀ ਹਰਿ ਰਾਏ ਜੀ ਨੇ ਆਪਣੇ ਜਾਮੇ ਨੂੰ ਇਕੱਠਾ ਕੀਤਾ, ਘੁੱਟ ਕੇ ਹੱਥ ਦੇ ਨਾਲ ਫੜ ਲਿਆ ਹੈ, ਬਿਲਕੁਲ ਵੀ ਇੱਧਰ ਉੱਧਰ ਫੈਲਣ ਨਹੀਂ ਦਿੱਤਾ, ਸੰਵਾਰਿਆ ਹੈ ਹੱਥ ਪਾ ਕੇ।
ਤਬ ਤੇ ਮਾਨਿਓ ਬਚਨ ਭਲੇ ਹੈ, ਜਬ ਲੋ ਜੀਏ ਨਾ ਛੋਰ ਚਲੇ ਹੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਦਨ ਸਤਿਗੁਰਾਂ ਨੇ ਬਚਨ ਕੀਤਾ ਸੀ, ਪਰ ਕਹਿੰਦੇ ਨੇ ਉਦਨ ਤੋਂ ਲੈ ਕੇ ਐਸਾ ਬਚਨ ਸਤਿਗੁਰਾਂ ਦਾ ਹਰਿ ਰਾਏ ਨੇ ਮੰਨਿਆ ਕਿ ਜ਼ਿੰਦਗੀ ਭਰ ਜਿੰਨਾ ਚਿਰ ਵੀ ਜਿਉਂਦੇ ਰਹਿ, ਜਦੋਂ ਵੀ ਕਿਤੇ ਤੁਰਦੇ ਸਨ ਤੇ ਕਦੇ ਜਾਮੇ ਤੋਂ ਹੱਥ ਨਹੀਂ ਸੀ ਪਰੇ ਕੀਤਾ, ਜਿੰਨਾ ਚਿਰ ਵੀ ਚੱਲੇ ਜਾਮੇ ਨੂੰ ਸੰਕੋਚ ਕੇ ਚੱਲੇ, ਜ਼ਿੰਦਗੀ ਭਰ ਉਹਨਾਂ ਨੇ ਪ੍ਰਣ ਨੂੰ ਨਿਭਾਇਆ ਕਿ ਸਤਿਗੁਰਾਂ ਨੇ ਬਚਨ ਕੀਤਾ ਕਿ ਚੋਲੇ ਨੂੰ ਫੈਲਣ ਨਹੀਂ ਦੇਣਾ, ਇਸ ਕਰਕੇ ਹਮੇਸ਼ਾ ਜਦੋਂ ਚੱਲਦੇ ਸਨ ਇੱਕ ਹੱਥ ਦੇ ਨਾਲ ਚੋਲਾ ਸੰਕੋਚ ਕੇ ਫੜੀ ਰੱਖਦੇ ਸਨ, ਨਹੀਂ ਸਨ ਤਿਆਗਦੇ। ਕਵੀ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ।
ਛੱਤ ਪਾਲਣ ਕੋ ਜਾਮਾ ਪਾਵੇ, ਚਲਣ ਸਮੇਂ ਕਰਤੇ ਸੁਖ ਚਾਵੇ, ਸੌ ਪੱਲਿਆਂ ਵਾਲਾ ਹੀ ਜਾਮਾ ਜ਼ਿੰਦਗੀ ਭਰ ਹਰਿ ਰਾਏ ਜੀ ਪਹਿਣਦੇ ਰਹੇ, ਪਰ ਕਦੇ ਵੀ ਜਾਮੇ ਨੂੰ ਛੱਡ ਕੇ ਨਹੀਂ ਚੱਲੇ।
ਇੱਕ ਹੱਥ ਦੇ ਨਾਲ ਜ਼ਰੂਰ ਹੀ ਸੰਕੋਚ ਕੇ ਰੱਖਦੇ ਸਨ ਆਪਣੇ ਜਾਮੇ ਨੂੰ, ਆਪਣੇ ਚੋਲੇ ਨੂੰ।
ਸੀਖ ਪਿਤਾ ਮੇ ਕੀ ਨਾ ਬਿਸਾਰੀ, ਸ੍ਰੀ ਹਰਿ ਰਾਏ ਪ੍ਰਤਿਗਿਆ ਧਾਰੀ।
ਆਪਣੇ ਸਤਿਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਕਦੇ ਵੀ ਜ਼ਿੰਦਗੀ ਭਰ ਹਰਿ ਰਾਏ ਜੀ ਨੇ ਨਹੀਂ ਭੁਲਾਇਆ, ਐਸੀ ਸਿੱਖਿਆ ਨੂੰ ਧਾਰਨ ਕੀਤਾ, ਪ੍ਰਤਿਗਿਆ ਧਾਰੀ, ਇਹ ਪ੍ਰਤਿਗਿਆ ਕਰ ਲਈ ਹੈ, ਇਹ ਸਹੁੰ ਖਾ ਲਈ ਹੈ, ਕਸਮ ਖਾ ਲਈ ਹੈ ਕਿ ਜੋ ਮਰਜ਼ੀ ਹੋ ਜਾਵੇ ਮੈਂ ਸਤਿਗੁਰਾਂ ਦੇ ਬਚਨ ਨੂੰ ਪੂਰਾ ਕਰਨਾ, ਜਿੱਥੇ ਵੀ ਜਾਵਾਂਗਾ ਇੱਕ ਹੱਥ ਦੇ ਨਾਲ ਮੈਂ ਆਪਣੇ ਜਾਮੇ ਨੂੰ ਸੰਕੋਚ ਕੇ ਰੱਖਾਂਗਾ। ਸਵਾਦ ਆ ਗਿਆ ਹੁਕਮ ਮੰਨਣ ਦਾ ਕਿ ਜੇਕਰ ਇੱਕ ਵਾਰੀ ਸਤਿਗੁਰਾਂ ਨੇ ਕਹਿ ਦਿੱਤਾ ਤੇ ਦੂਸਰੀ ਵਾਰ ਉਹ ਗਲਤੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਕੀਤੀ। ਉਸੇ ਤਰ੍ਹਾਂ ਸੰਕੋਚ ਕੇ ਚੱਲਦੇ ਰਹੇ ਹਰਿ ਰਾਏ ਜੀ ਆਪਣੇ ਚੋਲੇ ਨੂੰ।
ਜਿਮ ਸ੍ਰੀ ਨਾਨਕ ਸੇਵਤ ਰਹੇ, ਗੋਰੇ ਅੰਗਤ ਬੜ ਰੋਜ ਦੁੱਖ ਸਹੇ।
ਹੁਣ ਕਿਹੜੇ ਤਰੀਕੇ ਦੇ ਨਾਲ ਹਰਿ ਰਾਏ ਜੀ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ, ਇਹਦੇ ਵਾਸਤੇ ਕਵੀ ਜੀ ਦੋ ਪ੍ਰਮਾਣ ਦਿੰਦੇ ਨੇ। ਪਹਿਲਾ ਪ੍ਰਮਾਣ ਦਿੰਦੇ ਨੇ ਸ੍ਰੀ ਨਾਨਕ ਸੇਵਤ ਰਹੇ, ਗੋਰੇ ਅੰਗਤ ਬੜ ਰੋਜ ਦੁੱਖ ਸਹੇ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਵੱਡੇ ਰੋਗ ਨੂੰ ਸਹਿੰਦੇ ਰਹੇ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦਿਆਂ ਕਰਦਿਆਂ, ਇੱਥੇ ਭਾਵੇਂ ਟੋਕ ਦੇ ਮਾਤਰ ਕਵੀ ਜੀ ਨੇ ਇਹ ਗੱਲ ਲਿਖੀ ਹੈ, ਪਰ ਮੈਂ ਥੋੜਾ ਜਿਹਾ ਇਸ ਦਾ ਖੁਲਾਸਾ ਕਰਨਾ ਚਾਹੁੰਦਾ ਕਿ ਜਦੋਂ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਿਆਈ ਦਿੱਤੀ, ਤੇ ਤੁਸੀਂ ਜਾਣਦੇ ਹੋ ਰਸਮ ਨੂੰ ਕਿ ਪੰਜ ਪੈਸੇ ਨਾਰੀਅਲ ਤੇ ਪਰਿਕਰਮਾ ਕਰਕੇ ਮੱਥਾ ਟੇਕਿਆ ਸੀ ਸਤਿਗੁਰੂ ਨਾਨਕ ਨੇ। ਕਵੀ ਸੰਤੋਖ ਸਿੰਘ ਜੀ ਨੇ ਪਿੱਛੇ ਇਤਿਹਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਦੋਂ ਮੱਥਾ ਟੇਕਿਆ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਹਸਤ ਕਮਲ ਹੈ ਉਹ ਗੁਰੂ ਅੰਗਦ ਦੇ ਅੰਗੂਠੇ ਦੇ ਨਾਲ ਛੋ ਗਿਆ। ਆਮ ਕਰਕੇ ਆਪਾਂ ਦੇਖਦੇ ਹਾਂ ਹੁਣ ਤੇ ਸਤਿਗੁਰਾਂ ਦੀ ਰਜ਼ਾ ਕੁਛ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਚਰਨਾਂ ਦੇ ਨਾਲ ਸਪਰਸ਼ ਨਹੀਂ ਹੋ ਸਕਦਾ ਸਾਡਾ ਕਿਸੇ ਦਾ ਵੀ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜੇਕਰ ਅਸੀਂ ਉੱਥੋਂ ਦੂਰੋਂ ਮੱਥਾ ਟੇਕਦੇ ਹਾਂ ਤੇ ਉਹ ਪ੍ਰਵਾਨ ਨਹੀਂ ਹੈ ਚਰਨਾਂ ਦੇ ਉੱਤੇ। ਉਹ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਪ੍ਰਵਾਨ ਹੈ, ਭਾਵੇਂ ਚਰਨਾਂ ਦੇ ਨਾਲ ਸਪਰਸ਼ ਨਹੀਂ ਵੀ ਹੁੰਦਾ। ਇਸ ਕਰਕੇ ਆਮ ਤੌਰ ਤੇ ਕਿਸੇ ਨੂੰ ਥੋੜਾ ਦੂਰੋਂ ਵੀ ਜੇਕਰ ਸਿਰ ਝੁਕਾ ਕੇ ਮੱਥਾ ਟੇਕਿਆ ਜਾਵੇ ਤੇ ਉਹ ਮੱਥਾ ਹੀ ਮੰਨਿਆ ਜਾਵੇਗਾ, ਉਹ ਚਰਨਾਂ ਦੇ ਉੱਤੇ ਪ੍ਰਵਾਨ ਹੀ ਮੰਨਿਆ ਜਾਵੇਗਾ। ਇਸੇ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰਿਆਈ ਦੇਣ ਦੇ ਵਾਸਤੇ ਮੱਥਾ ਟੇਕਿਆ ਸੀ, ਭਾਵੇਂ ਕਿ ਥੋੜਾ ਦੂਰੋਂ ਹੀ ਟੇਕਿਆ, ਪਰ ਅਚਾਨਕ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਛੋ ਗਿਆ ਸੀ ਸਤਿਗੁਰੂ ਨਾਨਕ ਦਾ ਹੱਥ। ਤੇ ਉਸੇ ਵੇਲੇ ਦਾਸ ਫਿਰ ਕੀ ਕਹਿੰਦਾ, ਹੁਣ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਦਾਸ ਮੰਨਦੇ ਨੇ ਗੁਰੂ ਨਾਨਕ ਦਾ, ਤੇ ਜੇਕਰ ਦਾਸ ਨੂੰ ਗੁਰੂ ਮੱਥਾ ਟੇਕੇ ਤੇ ਫਿਰ ਦਾਸ ਕੀ ਆਖੇਗਾ। ਉਸੇ ਵੇਲੇ ਸਹਿਜ ਸੁਭਾਏ ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਨੇ ਆਖਿਆ, ਹੇ ਸੱਚੇ ਪਾਤਸ਼ਾਹ, ਜਿਨ੍ਹਾਂ ਪੈਰਾਂ ਦੇ ਉੱਤੇ ਤੁਸੀਂ ਮੱਥਾ ਟੇਕਿਆ ਇਹਨਾਂ ਪੈਰਾਂ ਨੂੰ ਕੋੜ ਹੋ ਜਾਣਾ ਚਾਹੀਦਾ, ਇਹ ਵਚਨ ਕਰ ਦਿੱਤਾ। ਸਤਸੰਗੀ ਉਸੇ ਵੇਲੇ ਕੋੜ ਹੋ ਗਿਆ ਪੈਰਾਂ ਦੇ ਉੱਤੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ, ਬਸ ਪੁਰਖਾ, ਅੱਜ ਤੋਂ ਬਾਅਦ ਕੋਈ ਵੀ ਐਸੀ ਗੱਲ ਨਾ ਕਰੇ, ਕਿਉਂਕਿ ਜੋ ਆਖੇਗਾ ਹੋ ਹੀ ਜਾਣਾ। ਪੈਰਾਂ ਦੇ ਉੱਤੇ ਕੋੜ ਹੋ ਗਿਆ ਸੀ। ਉਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਕਹਿੰਦੇ ਨੇ, ਅਸੀਂ ਤੇਰੇ ਕੋੜ ਨੂੰ ਹਟਾ ਦੇਨੇ, ਕਿਉਂਕਿ ਤੂੰ ਅਣਜਾਣ ਪੁਣੇ ਚ ਇਹ ਗੱਲ ਆਖੀ ਹੈ। ਉਸ ਵੇਲੇ ਸਤਿਗੁਰਾਂ ਨੇ ਕੋੜ ਹਟਾ ਦਿੱਤਾ, ਪਰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਮੈਂ ਤੁਹਾਡੇ ਚਰਨਾਂ ਦੇ ਵਿੱਚ ਅਰਜ ਕਰਦਾ ਹਾਂ ਕਿ ਤੁਸੀਂ ਕਮ ਸੇ ਕਮ ਇੱਕ ਅੰਗੂਠੇ ਦੇ ਉੱਤੇ ਕੋੜ ਜ਼ਰੂਰ ਰਹਿਣ ਦਿਓ, ਤਾਂ ਕਿ ਜ਼ਿੰਦਗੀ ਭਰ ਮੈਂ ਯਾਦ ਕਰਦਾ ਰਵਾਂ ਕਿ ਮੇਰੇ ਗੁਰੂ ਨੇ ਮੈਨੂੰ ਮੱਥਾ ਟੇਕਿਆ ਸੀ। ਕਮ ਸੇ ਕਮ ਇੱਕ ਅੰਗੂਠੇ ਦੇ ਉੱਤੇ ਕੋੜ ਜ਼ਰੂਰ ਰਹਿਣਾ ਚਾਹੀਦਾ, ਇਹਨੂੰ ਖਤਮ ਨਾ ਕਰੋ। ਸਾਰਾ ਕੋੜ ਖਤਮ ਹੋ ਗਿਆ, ਪਰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨ ਦੇ ਇੱਕ ਅੰਗੂਠੇ ਤੋਂ ਕੋੜ ਦਾ ਰੋਗ ਖਤਮ ਨਹੀਂ ਹੋਇਆ। ਜ਼ਿੰਦਗੀ ਭਰ ਜਿੰਨਾ ਚਿਰ ਵੀ ਮਾਤ ਲੋਕ ਦੇ ਉੱਤੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਰਹੇ ਤੇ ਉਸ ਕੋੜ ਦੇ ਦੁੱਖ ਦੇ ਨਾਲ ਕਰਾਉਂਦੇ ਰਹੇ, ਪੀੜਾ ਮੰਨਦੇ ਰਹੇ। ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਆਇਆ ਸੀ, ਇੰਨੀਆਂ ਜ਼ਿਆਦਾ ਤਰਾਟਾਂ ਪੈਂਦੀਆਂ ਸਨ, ਚੀਸਾਂ ਪੈਂਦੀਆਂ ਸਨ ਕਿ ਕਦੇ ਕਦੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਉਸ ਦੁੱਖ ਦੇ ਨਾਲ ਵਿਰਾਜ ਨਹੀਂ ਸਨ ਸਕਦੇ। ਤੇ ਫਿਰ ਦੇਖੋ ਅਮਰਦਾਸ ਜੀ ਦੀ ਸੇਵਾ, ਇਤਿਹਾਸ ਦੇ ਵਿੱਚ ਆਇਆ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫਿਰ ਕੀ ਕਰਦੇ ਸਨ, ਜਦੋਂ ਸਤਿਗੁਰੂ ਜੀ ਵਿਰਾਜਣ ਦੇ ਵਾਸਤੇ ਲੰਮੇ ਪੈ ਜਾਂਦੇ ਸਨ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫਿਰ ਸਤਿਗੁਰੂ ਅੰਗਦ ਦੇ ਚਰਨ ਦੇ ਅੰਗੂਠੇ ਨੂੰ ਆਪਣੇ ਮੂੰਹ ਦੇ ਵਿੱਚ ਪਾ ਲੈਂਦੇ ਸਨ, ਚੂਸਦੇ ਰਹਿੰਦੇ ਸਨ। ਜਦੋਂ ਚੂਸਦਿਆਂ ਚੂਸਦਿਆਂ ਪੀਕ ਦੇ ਨਾਲ ਲਹੂ ਗੰਦੇ ਦੇ ਨਾਲ ਮੂੰਹ ਭਰ ਜਾਂਦਾ ਸੀ, ਥੁੱਕ ਦਿੰਦੇ ਸਨ, ਫਿਰ ਮੂੰਹ ਦੇ ਵਿੱਚ ਅੰਗੂਠਾ ਪਾ ਕੇ ਗਰਮੈਸ਼ ਦਿੰਦੇ ਸਨ ਮੂੰਹ ਦੀ, ਚੂਸਦੇ ਸਨ। ਕਵੀ ਸੰਤੋਖ ਸਿੰਘ ਜੀ ਨੇ ਉਸ ਜਗ੍ਹਾ ਦੇ ਉੱਤੇ ਲਿਖਿਆ, ਇਸ ਤਰੀਕੇ ਦੇ ਨਾਲ ਥੋੜਾ ਬਹੁਤਾ ਆਰਾਮ ਕਰਦੇ ਸਨ ਗੁਰੂ ਅੰਗਦ ਜੀ। ਹੁਣ ਕਵੀ ਸੰਤੋਖ ਸਿੰਘ ਜੀ ਉਹਨਾਂ ਗੱਲਾਂ ਦਾ ਪ੍ਰਮਾਣ ਦਿੰਦੇ ਨੇ, ਜਿਮ ਸ੍ਰੀ ਨਾਨਕ ਸੇਵਤ ਰਹੇ ਗੁਰੂ ਅੰਗਦ ਬੜ ਰੁਜ ਦੁੱਖ ਸਹੇ, ਵੱਡੇ ਕੋੜ ਦੇ ਦੁੱਖ ਨੂੰ ਸਹਾਰਿਆ ਸਤਿਗੁਰੂ ਅੰਗਦ ਨੇ ਪਰ ਸਤਿਗੁਰਾਂ ਦੀ ਸੇਵਾ ਕੀਤੀ। ਸਰਬ ਰੀਤ ਕਰ ਸਮਰਥ ਭਏ, ਰੋਜ ਤਨ ਕੋ ਨਾ ਮਿਟਾਵਤ ਕਹੇ। ਸਮਰਥ ਸਨ, ਜਿਨ੍ਹਾਂ ਦੇ ਆਖਣ ਦੇ ਨਾਲ ਕੋੜ ਹੋ ਸਕਦਾ ਹੈ ਉਹਨਾਂ ਦੇ ਆਖਣ ਦੇ ਨਾਲ ਕੋੜ ਦਾ ਰੋਗ ਦੂਰ ਵੀ ਹੋ ਸਕਦਾ ਹੈ। ਪਰ ਕਵੀ ਜੀ ਕਹਿੰਦੇ ਨੇ, ਜਿਹੜੇ ਹਰ ਇੱਕ ਤਰੀਕੇ ਦੇ ਨਾਲ ਸਮਰੱਥ ਸਨ, ਜੋ ਚਾਹੁਣ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਉਹ ਕਰ ਸਕਦੇ ਸਨ, ਪਰ ਆਪਣੇ ਸਰੀਰ ਦੇ ਰੋਗ ਨੂੰ ਉਹਨਾਂ ਨੇ ਕਦੇ ਵੀ ਮਿਟਾਉਣ ਦੀ ਚੇਸ਼ਟਾ ਨਹੀਂ ਕੀਤੀ। ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਵੀ ਆਉਂਦਾ ਹੈ ਕਿ ਜਦੋਂ ਸਤਿਗੁਰਾਂ ਨੂੰ ਬਹੁਤਾ ਜ਼ਿਆਦਾ ਪੀੜਾ ਦੇ ਵਿੱਚ ਇੱਕ ਵਾਰ ਦੇਖਿਆ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ, ਤੇ ਸਤਿਗੁਰੂ ਅੰਗਦ ਦੀ ਕਿਰਪਾ ਦੇ ਨਾਲ ਕਰਾਮਾਤਾਂ ਤੇ ਪਹਿਲਾਂ ਆ ਗਈਆਂ ਸਨ ਸੇਵਾ ਕਰਨ ਦੇ ਬਾਵਜੂਦ, ਤੇ ਮਨ ਦੇ ਵਿੱਚ ਸੋਚਿਆ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿ ਮੇਰੇ ਵਿੱਚ ਜਿਹੜੀਆਂ ਕਰਾਮਾਤਾਂ ਨੇ, ਜਿਹੜੀਆਂ ਸ਼ਕਤੀਆਂ ਨੇ, ਇਹ ਕਿਹੜੇ ਕੰਮ ਦੀਆਂ ਨੇ ਜੇਕਰ ਮੇਰਾ ਗੁਰੂ ਹੀ ਦੁਖੀ ਰਵੇ। ਮਨ ਦੇ ਵਿੱਚ ਖਿਆਲ ਆ ਗਿਆ ਕਿ ਸਤਿਗੁਰੂ ਜੀ ਤੇ ਸੌ ਨਹੀਂ ਸਕਦੇ, ਵਿਰਾਜ ਨਹੀਂ ਸਕਦੇ, ਇੰਨੀ ਜ਼ਿਆਦਾ ਪੀੜਾ ਹੁੰਦੀ ਹੈ, ਤੇ ਮੈਨੂੰ ਚਾਹੀਦਾ ਕੇ ਕੋਹੜ ਦੇ ਰੋਗ ਨੂੰ ਬਿਲਕੁਲ ਖਤਮ ਕਰਦੇ ਹਾਂ, ਸਾਫ਼ ਹੀ ਕਰਦੇ ਹਾਂ, ਬਿਲਕੁਲ ਸਵੱਛ ਹੋ ਜਾਵੇ ਅੰਗੂਠਾ ਸਤਿਗੁਰਾਂ ਦਾ। ਤੇ ਕਿਉਂ ਸਤਿਗੁਰੂ ਜੀ ਦੁੱਖ ਪਾਉਣ? ਆਮ ਕਰਕੇ ਅਸੀਂ ਸਾਰੇ ਚਾਹਾਂਗੇ ਜੇਕਰ ਸਾਡੇ ਚ ਸਮਰੱਥਾ ਹੋਵੇ, ਸਾਡੇ ਤੋਂ ਜੋ ਬਣਦਾ ਪੁੱਜਦਾ ਹੋਵੇ ਅਸੀਂ ਉਹੀ ਕਰਾਂਗੇ ਕਿ ਸਤਿਗੁਰੂ ਜੀ ਪ੍ਰਸੰਨ ਰਹਿਣ, ਸਤਿਗੁਰੂ ਜੀ ਖੁਸ਼ ਰਹਿਣ। ਤੇ ਉਹਨਾਂ ਦੇ ਵਿੱਚ ਕਰਾਮਾਤਾਂ ਸਨ, ਉਹਨਾਂ ਦੀਆਂ ਕਰਾਮਾਤਾਂ ਦੇ ਵਿੱਚ ਇੰਨੀ ਪ੍ਰਬਲਤਾ ਸੀ, ਇੰਨੀ ਸ਼ਕਤੀ ਸੀ ਕਿ ਉਹ ਰੋਗ ਨੂੰ ਦੂਰ ਕਰ ਸਕਦੇ ਸਨ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਇੱਕ ਦਿਨ ਬਿਰਾਜੇ ਸਨ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਉਸ ਵੇਲੇ ਸਿੱਖ ਦੇ ਰੂਪ ਦੇ ਵਿੱਚ ਸਨ, ਉਹਨਾਂ ਨੇ ਆਪਣੀ ਕਰਾਮਾਤ ਦੇ ਨਾਲ ਸਤਿਗੁਰਾਂ ਦੇ ਅੰਗੂਠੇ ਦੇ ਰੋਗ ਨੂੰ ਬਿਲਕੁਲ ਖਤਮ ਕਰ ਦਿੱਤਾ। ਜਦੋਂ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਜਾਗੇ ਤੇ ਦੇਖਿਆ ਕਿ ਬਿਲਕੁਲ ਕੋਈ ਪੀੜਾ ਨਹੀਂ ਹੋ ਰਹੀ ਜਿਹੜੀ ਹਰ ਇੱਕ ਵੇਲੇ ਪੀੜਾ ਹੁੰਦੀ ਸੀ, ਦੇਖਿਆ ਕਿ ਜ਼ਖਮ ਹੈ ਹੀ ਨਹੀਂ, ਇਸ ਤਰ੍ਹਾਂ ਲੱਗਦਾ ਕਿ ਕਦੇ ਕੋਹੜ ਦਾ ਰੋਗ ਹੀ ਨਹੀਂ ਸੀ। ਤੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ, ਪੁਰਖਾ ਤੂੰ ਕੀ ਕੀਤਾ, ਮੈਂ ਕਦੇ ਵੀ ਇਸ ਤਰ੍ਹਾਂ ਦੀ ਗੱਲ ਕਰਨੀ ਨਹੀਂ ਚਾਹੁੰਦਾ। ਕਹਿੰਦੇ ਨੇ ਕਿ ਬੇਕਾਰ ਦੇ ਵਿੱਚ ਜ਼ਖਮ ਨਹੀਂ ਹੋਇਆ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੇ ਚਾਹੁੰਦਾ ਤੇ ਮੈਂ ਵੀ ਰੋਗ ਨੂੰ ਦੂਰ ਕਰ ਸਕਦਾ ਸੀ, ਪਰ ਮੈਂ ਇਸ ਕਰਕੇ ਰੋਗ ਨੂੰ ਦੂਰ ਨਹੀਂ ਕੀਤਾ ਕਿਉਂਕਿ ਮੈਂ ਹਮੇਸ਼ਾ ਚਾਹੁੰਦਾ ਕਿ ਇਹ ਜਿਹੜੀ ਪੀੜਾ ਹੈ ਇਹ ਮੈਨੂੰ ਹੁੰਦੀ ਰਵੇ ਤੇ ਮੈਨੂੰ ਆਪਣੇ ਆਪ ਦੇ ਵਿੱਚ ਇਹ ਪਛਤਾਵਾ ਤੇ ਦੁੱਖ ਲੱਗਾ ਰਵੇ ਕਿ ਹੇ ਪੁਰਖਾ, ਇਹ ਤੇਰਾ ਉਹ ਸਰੀਰ ਹੈ ਜਿਹਨੂੰ ਤੇਰੇ ਗੁਰੂ ਨੇ ਮੱਥਾ ਟੇਕਿਆ ਸੀ। ਉਸੇ ਤਰੀਕੇ ਦੇ ਨਾਲ ਕੋਹੜ ਦਾ ਰੋਗ ਦੁਬਾਰਾ ਬਰਕਰਾਰ ਹੋਇਆ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਜੀ ਇਸ ਤਰ੍ਹਾਂ ਦੇ ਪ੍ਰਮਾਣ ਦਿੰਦੇ ਨੇ ਕਿ ਸਤਿਗੁਰਾਂ ਨੇ ਤੇ ਸਤਿਗੁਰਾਂ ਦੇ ਸਿੱਖਾਂ ਨੇ ਕਿਸ ਤਰ੍ਹਾਂ ਦੇ ਪ੍ਰਣ ਨਿਭਾਏ। ਤਿਮ ਸ੍ਰੀ ਅਮਰਦਾਸ ਤੇਨੇ ਆਗੇ ਦੁਸ਼ਕ੍ਰਿਤ ਸੇਵਾ ਮੈਂ ਨਿਤ ਲਾਗੇ। ਜਿਸ ਤਰ੍ਹਾਂ ਕਿ ਅੰਗਦ ਦੇਵ ਸਤਿਗੁਰੂ ਨੇ ਸੇਵਾ ਕੀਤੀ, ਇਸੇ ਤਰ੍ਹਾਂ ਸਤਿਗੁਰੂ ਅੰਗਦ ਦੀ ਸੇਵਾ ਦੇ ਵਿੱਚ ਅਮਰਦਾਸ ਜੀ ਜੁੜੇ। ਦੁਸ਼ਕ੍ਰਿਤ ਸੇਵਾ ਮੈਂ ਨਿਤ ਲਾਗੇ, ਦੁਸ਼ਕ੍ਰਿਤ ਭਾਵ ਕੇ ਜਿਹੜੀ ਬਹੁਤ ਔਖੀ ਸੇਵਾ ਸੀ ਜਿਸ ਤਰ੍ਹਾਂ ਕਿ ਮੈਂ ਪ੍ਰਮਾਣ ਦਿੱਤਾ, ਇਸ ਤਰ੍ਹਾਂ ਦੀ ਸੇਵਾ ਨਿਭਾਈ ਅਮਰਦਾਸ ਜੀ ਨੇ। ਏਕ ਸਮੇਂ ਗਹਿ ਤਿਨ ਕੀ ਬਾਹੂ, ਸ੍ਰੀ ਅੰਗਦ ਗਮ ਨੇ ਮਗ ਮਾਹੂ। ਇੱਕ ਪ੍ਰਮਾਣ ਦਿੰਦੇ ਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸੇਵਾ ਦਾ। ਕਵੀ ਜੀ ਲਿਖਦੇ ਨੇ ਕਿ ਇੱਕ ਸਮੇਂ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਂਹ ਫੜੀ ਹੋਈ ਸੀ ਅਮਰਦਾਸ ਦੀ ਆਪਣੇ ਹੱਥ ਦੇ ਵਿੱਚ ਤੇ ਨਾਲ ਦੀ ਨਾਲ ਉਸ ਨੂੰ ਲੈ ਕੇ ਤੁਰੇ ਜਾ ਰਹੇ ਸੀ। ਸਹਿਜ ਸੁਭਾਇਕ ਬਾਕ ਕਹੰਤੇ, ਆਪਣੇ ਬਰੋਬਰ ਲੀਏ ਚਲੰਤੇ। ਹੁਣ ਜਿਸ ਤਰ੍ਹਾਂ ਕਿ ਤੁਸੀਂ ਪ੍ਰਮਾਣ ਸੁਣਦੇ ਹੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪਿਆਰ ਕਰਦੇ ਨੇ, ਹਰ ਰਾਏ ਦੇ ਨਾਲ ਹਮੇਸ਼ਾ ਨਾਲ ਰੱਖਦੇ ਨੇ, ਹੱਥ ਦੇ ਵਿੱਚ ਹੱਥ ਫੜ ਕੇ ਤੁਰਦੇ ਨੇ, ਇਸੇ ਤਰ੍ਹਾਂ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਪ੍ਰੇਮ ਕੀਤਾ ਅਮਰਦਾਸ ਜੀ ਦੇ ਨਾਲ, ਹੱਥ ਦੇ ਵਿੱਚ ਹੱਥ ਫੜਿਆ ਤੇ ਤੁਰਦੇ ਜਾਂਦੇ ਨੇ ਸਹਿਜ ਸੁਭਾਅ। ਦੂਤੀ ਬਾਂਹ ਲਟਕਤ ਹਰ ਹਾਲਤ, ਜਬ ਮਗ ਵਿਖੇ ਚਰਨ ਕੋ ਡਾਲਤ। ਹੁਣ ਨਾਲ ਦੀ ਨਾਲ ਅਮਰਦਾਸ ਜੀ ਸਤਿਗੁਰੂ ਅੰਗਦ ਦੇ ਚਲੇ ਜਾਂਦੇ ਨੇ, ਇੱਕ ਹੱਥ ਤੇ ਸਤਿਗੁਰਾਂ ਨੇ ਫੜਿਆ ਹੋਇਆ, ਇਸ ਕਰਕੇ ਉਹ ਤੇ ਸਤਿਗੁਰਾਂ ਦੀ ਰਜ਼ਾ ਦੇ ਮੁਤਾਬਕ ਹਿੱਲਦਾ, ਜੇ ਹਿਲਾਉਣਾ ਚਾਹੁੰਦੇ ਨੇ ਹਿੱਲਦਾ, ਜੇ ਨਹੀਂ ਹਿਲਾਉਣਾ ਚਾਹੁੰਦੇ ਤੇ ਫੜਿਆ ਹੋਇਆ। ਉਹਦੇ ਤੇ ਗੁਰੂ ਅਮਰਦਾਸ ਦਾ ਅਧਿਕਾਰ ਨਹੀਂ ਹੈ, ਉਸ ਹੱਥ ਤੇ ਅਧਿਕਾਰ ਹੈ ਗੁਰੂ ਅੰਗਦ ਦਾ ਕਿ ਹਿਲਾਉਣਾ ਚਾਹੁੰਦੇ ਨੇ ਜਾਂ ਰੋਕਣਾ ਚਾਹੁੰਦੇ ਨੇ। ਪਰ ਜਿਹੜੀ ਦੂਸਰੀ ਬਾਂਹ ਹੈ, ਜਿਹੜਾ ਦੂਸਰਾ ਹੱਥ ਹੈ ਨਾ, ਉਹ ਅਮਰਦਾਸ ਜੀ ਦੇ ਅਨੁਸਾਰ ਚੱਲਦਾ ਹੈ, ਅੱਗੇ ਜਾਂ ਪਿੱਛੇ। ਆਮ ਕਰਕੇ ਅਸੀਂ ਦੇਖਦੇ ਹਾਂ ਕਿ ਜਦੋਂ ਇਕੱਲਾ ਮਨੁੱਖ ਚੱਲਦਾ ਤੇ ਸਹਿਜ ਸੁਭਾਅ ਜੇਕਰ ਜਾ ਰਿਹਾ ਹੋਵੇ ਤੇ ਬਾਹਾਂ ਰੁਕਦੀਆਂ ਨਹੀਂ ਹਨ, ਇੱਕ ਅੱਗੇ ਹੱਥ ਜਾਂਦਾ, ਇੱਕ ਪਿੱਛੇ ਜਾਂਦਾ, ਇਸੇ ਤਰ੍ਹਾਂ ਚੱਲਦਾ ਜਾਂਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਲਦੇ ਜਾਂਦੇ ਸਨ ਸਤਿਗੁਰੂ ਅੰਗਦ ਦੇ ਨਾਲ ਇਸੇ ਤਰੀਕੇ ਦੇ ਨਾਲ ਅਮਰਦਾਸ ਜੀ, ਪਰ ਕੀ ਦੇਖਿਆ, ਇੱਕ ਵਾਰ ਜਬ ਪੂਜਾ ਹਿਲਾਈ, ਗੁਰੇ ਅੰਗਦ ਕੇ ਪੀ ਅਗਵਾਈ। ਇੱਕ ਵਾਰੀ ਅਮਰਦਾਸ ਜੀ ਦੀ ਬਾਂਹ ਦਾ ਐਸਾ ਹੁਲਾਰਾ ਵੱਜਾ ਕਿ ਬਰਾਬਰ ਚੱਲਦੇ ਜਾ ਰਹੇ ਸਨ ਤੇ ਬਾਂਹ ਅੱਗੇ ਹੋ ਗਈ, ਹੁਲਾਰਾ ਜ਼ਿਆਦਾ ਵੱਜ ਗਿਆ ਤੇ ਬਾਂਹ ਅੱਗੇ ਹੋ ਗਈ। ਦੇਖਤ ਦਹਿਲਿਓ ਰਿਦਾ ਕਨੇਰਾ, ਭਈ ਅਵਗਿਆ ਇਹ ਕਰ ਮੋਰਾ। ਅਚਾਨਕ ਹੀ ਬਹੁਤ ਜ਼ਿਆਦਾ ਹਿਰਦਾ ਡਰ ਗਿਆ ਅਮਰਦਾਸ ਜੀ ਦਾ, ਮੈਂ ਤੇ ਬਹੁਤ ਵੱਡੀ ਅਵਗਿਆ ਕਰ ਦਿੱਤੀ ਹੈ ਕਿ ਸਤਿਗੁਰੂ ਜੀ ਪਿੱਛੇ ਜਾ ਰਹੇ ਨੇ ਤੇ ਮੇਰੀ ਬਾਂਹ ਇਹਨਾਂ ਤੋਂ ਅੱਗੇ ਹੋ ਗਈ ਹੈ ਹੁਲਾਰੇ ਦੇ ਨਾਲ। ਬੜੀ ਵੱਡੀ ਅਵਗਿਆ ਹੋ ਗਈ ਹੈ, ਹਿਰਦਾ ਬਹੁਤ ਜ਼ਿਆਦਾ ਦਹਿਲ ਗਿਆ, ਕੰਬ ਗਿਆ ਅਮਰਦਾਸ ਜੀ ਦਾ।
ਗੋਰੇ ਆਗੇ ਹੋਇਓ ਬਡ ਹਾਲਾ, ਉਚਿਤ ਪਿਛਾਰੀ ਰਹਿਬੇ ਵਾਲਾ।
ਸੋਚਿਆ ਅਮਰਦਾਸ ਜੀ ਨੇ ਕਿ ਗੁਰੂ ਤੋਂ ਹਿੱਲ ਕੇ ਮੇਰਾ ਹੱਥ ਅੱਗੇ ਹੋ ਗਿਆ, ਇਸ ਤਰ੍ਹਾਂ ਮੇਰੇ ਹੱਥ ਨੂੰ ਹੋਣਾ ਨਹੀਂ ਸੀ ਚਾਹੀਦਾ। ਇਹ ਤੇ ਇਸੇ ਤਰ੍ਹਾਂ ਲਾਇਕ ਬਣਦਾ ਸੀ ਕਿ ਸਤਿਗੁਰਾਂ ਤੋਂ ਪਿੱਛੇ ਰਹਿੰਦਾ, ਪਰ ਮੇਰੇ ਹੱਥ ਤੋਂ, ਮੇਰੀ ਇਸ ਬਾਂਹ ਤੋਂ ਤੇ ਵੱਡਾ ਗੁਨਾਹ ਹੋ ਗਿਆ। ਆਵ ਇਸ ਕੋ ਤਿਆਗਣ ਬਣ ਆਵੈ, ਛੇਦਨ ਕਰ ਗੇਰਨ ਹੀ ਪਾਵੈ। ਇੰਨਾ ਜ਼ਿਆਦਾ ਪੱਕਾ ਮਨ ਦੇ ਵਿੱਚ ਨਿਸ਼ਚਾ ਤੁਰਦਿਆਂ ਤੁਰਦਿਆਂ ਸੋਚ ਰਿਹਾ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿ ਹੁਣ ਤੇ ਇਸ ਬਾਂਹ ਨੂੰ ਤਿਆਗਣਾ ਹੀ ਬਣਦਾ। ਉਸੇ ਵੇਲੇ ਮਨ ਦੇ ਵਿੱਚ ਵਿਚਾਰ ਬਣਾਇਆ ਕਿ ਕਿਸੇ ਤਿੱਖੀ ਚੀਜ਼ ਦੇ ਨਾਲ ਮੈਂ ਇਸ ਬਾਂਹ ਨੂੰ ਕੱਟ ਕੇ ਹੁਣੇ ਧਰਤੀ ਦੇ ਉੱਤੇ ਡੇਗ ਦਿੰਦਾ।
ਸ੍ਰੀ ਅੰਗਤ ਦਿਸ਼ ਬਾਹਰ ਵਿਚਾਰ, ਉਗਰ ਕਰਮ ਪਿਖ ਕੋਪ ਨਾ ਧਾਰ।
ਇੱਕ ਵਾਰ ਜੀ ਕੀਤਾ ਬਾਂਹ ਨੂੰ ਵੱਢ ਕੇ ਸੁੱਟਦਿਆਂ, ਜਿਨੇ ਸਤਿਗੁਰਾਂ ਦੀ ਵਗਿਆ ਕੀਤੀ ਹੈ। ਫਿਰ ਸਤਿਗੁਰੂ ਅੰਗਦ ਦੇ ਚਿਹਰੇ ਦੇ ਵੱਲ ਦੇਖਿਆ ਤੇ ਮਨ ਦੇ ਵਿੱਚ ਫਿਰ ਡਰ ਪੈਦਾ ਹੋਇਆ, ਉਗਰ ਕਰਮ, ਇਹ ਭਿਆਨਕ ਤੇ ਔਖਾ ਜਿਹਾ ਕਰਮ ਕਰਕੇ ਕਿਤੇ ਇਹ ਨਾ ਹੋਵੇ ਕਿ ਸਤਿਗੁਰੂ ਜੀ ਮੇਰੇ ਤੇ ਕੋਪ ਧਾਰਨ ਕਰਨ, ਗੁੱਸੇ ਨੂੰ ਧਾਰਨ ਕਰਨ, ਕਿਤੇ ਸਤਿਗੁਰੂ ਜੀ ਨਾਰਾਜ਼ ਨਾ ਹੋ ਜਾਣ। ਇਸ ਕਰਕੇ ਉਸ ਖਿਆਲ ਨੂੰ ਤੇ ਹਟਾ ਦਿੱਤਾ ਕਿ ਵੱਢਣੀ ਨਹੀਂ ਬਾਂਹ।
ਤਾਜੋ ਆਪਨ ਪੋ ਇਸ ਤੇ ਅਬੈ, ਕਾਰ ਨ ਕਰੋ ਇਸੀ ਤੇ ਕਬੈ।
ਉਸੇ ਵੇਲੇ ਮਨ ਦੇ ਵਿੱਚ ਇਹ ਵਿਚਾਰ ਜ਼ਰੂਰ ਬਣਾ ਲਿਆ ਕਿ ਆਪਣੀ ਬਾਂਹ ਨੂੰ ਮੈਂ ਆਪਣਾ ਸਮਝਣਾ ਨਹੀਂ, ਮੈਂ ਇਸ ਤਰ੍ਹਾਂ ਸਮਝਾਂਗਾ ਕਿ ਕਦੇ ਪਰਮੇਸ਼ਰ ਨੇ ਮੇਰੇ ਸਰੀਰ ਨੂੰ ਇਹ ਬਾਂਹ ਲਾਈ ਹੀ ਨਹੀਂ ਸੀ। ਜਾਂ ਤੇ ਨਹੀਂ ਛੇਦਨ ਸ਼ੁਭ ਰੀਤੇ, ਤਿਆਗਣ ਕਰੋ ਬਾਂਹ ਨਿਜ ਜੀਤੇ। ਇਸ ਕਰਕੇ ਛੇਦਨਾ ਕੱਟਣਾ ਤੇ ਚੰਗੀ ਰੀਤ ਨਹੀਂ ਹੈ, ਆਪਣੇ ਮਨ ਤੋਂ ਹੀ ਇਸ ਨੂੰ ਤਿਆਗ ਦੇਣਾ ਕਿ ਬਾਂਹ ਦੇ ਨਾਲ ਕੋਈ ਵੀ ਕਾਰਜ ਕਿਰਿਆ ਦਾ ਨਹੀਂ ਸੁਧਾਰਨਾ।
ਨਹੀਂ ਅਬ ਭੋਖਣ ਕਬ ਹੂੰ ਕਰੋ, ਬਣ ਸੁਕਾਵਨ ਏਮ ਪਰ ਹਰੋ।
ਸੋਚਿਆ ਸੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਦੇ ਵੀ ਆਪਣੀ ਬਾਂਹ ਦੀ ਸੰਭਾਲ ਨਹੀਂ ਕਰਾਂਗਾ, ਇਸ ਦਾ ਚੇਤਾ ਹੀ ਨਹੀਂ ਕਰਾਂਗਾ, ਇਸੇ ਤਰੀਕੇ ਦੇ ਨਾਲ ਇਹਨੂੰ ਲਟਕਦੀ ਰਹਿਣ ਦਿਆਂਗਾ। ਬਣੇ ਸੁਕਾਵਣ ਇਮ ਪਰ ਹਰੋਂ, ਇਸ ਤਰ੍ਹਾਂ ਪਰ ਹਰ ਦੇਵਾਂਗਾ, ਇਸ ਤਰ੍ਹਾਂ ਇਸ ਨੂੰ ਵਿਸਾਰ ਦਿਆਂਗਾ, ਭੁਲਾ ਦਿਆਂਗਾ ਕਿ ਜਿਵੇਂ ਪਰਮੇਸ਼ਰ ਨੇ ਕਦੇ ਬਾਂਹ ਲਾਈ ਹੀ ਨਹੀਂ ਸੀ। ਸੋਚਦੇ ਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਜੇਕਰ ਵਰਤੋਂ ਨਾ ਕਰਾਂਗਾ ਤੇ ਆਪੇ ਹੌਲੀ ਹੌਲੀ ਸੁੱਕ ਜਾਏਗੀ। ਆਮ ਕਰਕੇ ਆਪਾਂ ਦੇਖਦੇ ਹਾਂ ਕਿ ਜੇਕਰ ਕਿਸੇ ਅੰਗ ਤੋਂ ਬਹੁਤਾ ਜ਼ਿਆਦਾ ਕੰਮ ਨਹੀਂ ਲਿਆ ਜਾਂਦਾ, ਆਖਰਕਾਰ ਉਹ ਕਮਜ਼ੋਰ ਹੋ ਜਾਂਦਾ। ਦੋ ਤਰੀਕਿਆਂ ਦੇ ਨਾਲ ਮਨੁੱਖਾਂ ਦੇ ਅੰਗ ਕੰਮ ਕਰਦੇ ਨੇ। ਆਮ ਕਰਕੇ ਬਹੁਤੀ ਵਾਰੀ ਤੇ ਹੁੰਦਾ ਹੈ ਕਿ ਮਨੁੱਖ ਦੇ ਜਿਹੜੇ ਸੱਜੇ ਅੰਗ ਨੇ ਉਹ ਬਹੁਤਾ ਜ਼ਿਆਦਾ ਖੱਬੇ ਦੇ ਨਾਲੋਂ ਬਲਵਾਨ ਹੁੰਦੇ ਨੇ। ਸੱਜੇ ਹੱਥ ਦੇ ਵਿੱਚ ਖੱਬੇ ਹੱਥ ਦੇ ਨਾਲੋਂ ਬਹੁਤੀ ਜ਼ਿਆਦਾ ਤਾਕਤ ਹੁੰਦੀ ਹੈ, ਪਰ ਇਹ ਉਹਨਾਂ ਮਨੁੱਖਾਂ ਦੇ ਵਾਸਤੇ ਜਿਹੜੇ ਸੱਜੂ ਨੇ। ਕਈ ਖੱਬੂ ਵੀ ਹੁੰਦੇ ਨੇ, ਖੱਬੂਆਂ ਦਾ ਬਿਲਕੁਲ ਉਲਟਾ ਹੁੰਦਾ ਹੈ, ਉਹਨਾਂ ਦੇ ਖੱਬੇ ਹੱਥ ਦੇ ਵਿੱਚ ਜ਼ਿਆਦਾ ਤਾਕਤ ਹੁੰਦੀ ਹੈ, ਸੱਜੇ ਦੇ ਵਿੱਚ ਘੱਟ ਹੁੰਦੀ ਹੈ। ਇਹਦਾ ਕਾਰਨ ਇਹੀ ਹੈ ਕਿ ਸੱਜੇ ਹੱਥ ਦੀ ਵਰਤੋਂ ਕਰਨ ਵਾਲੇ ਹਰ ਇੱਕ ਕੰਮ ਸੱਜੇ ਦੇ ਨਾਲ ਕਰਦੇ ਨੇ, ਇਸ ਕਰਕੇ ਹੱਥ ਦੇ ਵਿੱਚ ਮਜ਼ਬੂਤੀ ਆਉਂਦੀ ਹੈ। ਖੱਬੇ ਦੇ ਨਾਲ ਘੱਟ ਕੰਮ ਕੀਤਾ ਜਾਂਦਾ ਹੈ ਤੇ ਉਹ ਕਮਜ਼ੋਰ ਹੋ ਜਾਂਦਾ ਹੈ। ਮੈਂ ਸਿਰਫ ਅਰਜ ਕਰ ਰਿਹਾ ਸੀ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਜਦੋਂ ਬਿਲਕੁਲ ਹਿਲਾਵਾਂਗਾ ਹੀ ਨਹੀਂ ਬਾਂਹ ਨੂੰ, ਬਿਲਕੁਲ ਵਰਤੋਂ ਹੀ ਛੱਡ ਦਿਆਂਗਾ ਬਾਂਹ ਦੀ, ਆਪੇ ਬਾਂਹ ਹੌਲੀ ਹੌਲੀ ਸੁੱਕ ਜਾਏਗੀ।
ਬਿਨ ਹਾਲੇ ਇੱਕ ਥਲ ਜਬ ਰਹੀ, ਸ਼ੁਸ਼ਕ ਪਾਈ ਪੁਣ ਪੋਖੀ ਨਹੀਂ।
ਇਸੇ ਤਰੀਕੇ ਦੇ ਨਾਲ ਹੁਣ ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਬਗੈਰ ਹਿਲਾਉਣ ਤੋਂ ਇੱਕ ਥਲ ਦੇ ਉੱਤੇ, ਇੱਕ ਜਗ੍ਹਾ ਦੇ ਉੱਤੇ ਜਦੋਂ ਬਾਂਹ ਟਿਕੀ ਰਹੀ, ਸ਼ੁਸ਼ਕ ਪਾਈ ਪੁਣ ਪੋਖੀ ਨਹੀਂ, ਹੌਲੀ ਹੌਲੀ ਸੁੱਕਦੀ ਗਈ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਂਹ, ਕਿਉਂਕਿ ਕਦੇ ਵੀ ਉਹ ਹਰੀ ਨਹੀਂ ਹੋਈ, ਕਿਉਂਕਿ ਸਤਿਗੁਰਾਂ ਨੇ ਵਰਤੋਂ ਹੀ ਛੱਡ ਦਿੱਤੀ ਸੀ।
ਇਤੇ ਆਦਿਕ ਪ੍ਰਣ ਗੁਰ ਘਰ ਕੇਰੇ, ਨਹੀਂ ਨੇਮ ਕਰ ਗਿਰਾ ਪਛੇਰੇ।
ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਂਹ ਬਿਲਕੁਲ ਸੁੱਕ ਗਈ ਸੀ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਸੀ ਤੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ, ਨਹੀਂ ਪੁਰਖਾ ਇੰਜ ਨਹੀਂ ਕਰਨਾ, ਬਾਂਹ ਦੀ ਵਰਤੋਂ ਕਰਨੀ ਹੈ। ਕੁਝ ਦਿਨ ਇਸੇ ਤਰ੍ਹਾਂ ਬਾਂਹ ਦੀ ਵਰਤੋਂ ਨਹੀਂ ਕੀਤੀ, ਦੁਬਾਰਾ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਉਹਨਾਂ ਨੇ ਬਾਂਹ ਦੀ ਵਰਤੋਂ ਕੀਤੀ ਸੀ ਤੇ ਬਾਂਹ ਬਿਲਕੁਲ ਠੀਕ ਹੋ ਗਈ ਸੀ। ਹੁਣ ਕਵੀ ਜੀ ਪ੍ਰਮਾਣ ਦੇ ਰਹੇ ਨੇ, ਇਤੇ ਆਦਿਕ ਪ੍ਰਣ ਗੁਰ ਘਰ ਕੇਰੇ, ਨਹੀਂ ਨੇਮ ਕਰ ਗਿਰੇ ਪਛੇਰੇ। ਇਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਪ੍ਰਣ ਹੁੰਦੇ ਆਏ ਨੇ, ਪ੍ਰਤਿਗਿਆ ਹੁੰਦੀਆਂ ਆਈਆਂ ਨੇ। ਕਵੀ ਜੀ ਲਿਖਦੇ ਨੇ ਕਿ ਨੇਮ ਕਰਕੇ ਕਦੇ ਵੀ ਪਿੱਛੇ ਨਹੀਂ ਡਿੱਗੇ ਗੁਰੂ ਦੇ ਸੇਵਕ।
ਤਿਮ ਹੀ ਪ੍ਰਣ ਤਾਰਿਓ ਹਰ ਰਾਏ ਸਿੱਖ ਪਿਤਾ ਮੈਂ ਤੇ ਜਬ ਪਾਏ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਗੱਲ ਦੇ ਉੱਤੇ ਪ੍ਰਮਾਣ ਦੇ ਰਹੇ ਸਨ ਕਿ ਇਸ ਤਰ੍ਹਾਂ ਦਾ ਪ੍ਰਣ ਧਾਰਨ ਕੀਤਾ ਹੈ ਹਰ ਰਾਏ ਨੇ, ਜਿਹੜਾ ਸਤਿਗੁਰਾਂ ਨੇ ਹੁਕਮ ਕੀਤਾ ਉਹ ਹੁਕਮ ਨੂੰ ਮੰਨਿਆ, ਜਾਮੇ ਨੂੰ ਕਦੇ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਨਹੀਂ ਛੱਡਿਆ ਖੁੱਲਾ। ਛੱਤ ਪਾਲਣ ਹੀ ਪਹਿਰੈ ਜਾਮਾ ਸੂਖਮ ਵਸਤਰ ਸਜੈ ਅਭਿਰਾਮਾ, ਸੌ ਪੱਲਿਆਂ ਦਾ ਹੀ ਜਾਮਾ ਜ਼ਿੰਦਗੀ ਪਰ ਪਹਿਨਦੇ ਰਹਿ, ਬਰੀਕ ਬਣੇ ਹੋਏ ਕੱਪੜੇ ਦਾ ਪਰ ਆਪਣੇ ਪ੍ਰਣ ਨੂੰ ਨਿਭਾਇਆ ਕਿ ਸਤਿਗੁਰਾਂ ਨੇ ਜੋ ਹੁਕਮ ਕੀਤਾ ਸੀ ਉਹਨੂੰ ਜ਼ਰੂਰ ਮੰਨਿਆ।
ਚੱਲ ਬੇਸਮਨ ਕਰ ਕੋ ਛੋਰੈ ਕਰ ਤਰ ਸੁਖ ਚਾਵਤ ਚਹੁਰੈ,
ਜਦੋਂ ਵੀ ਉੱਠ ਕੇ ਹਰ ਰਾਏ ਜੀ ਤੁਰਦੇ ਸਨ ਉਸੇ ਵੇਲੇ ਹੱਥ ਨਹੀਂ ਸਨ ਛੱਡਦੇ ਇੱਕ ਆਪਣੇ ਜਾਮੇ ਤੋਂ, ਕਰ ਤਰ ਸੁਖ ਚਿਤ ਚਹੁਰੇ ਆਪਣੇ ਹੱਥ ਦੇ ਨਾਲ ਸੰਕੋਚ ਕੇ ਸਾਰੇ ਜਾਮੇ ਨੂੰ ਇਕੱਠਾ ਕਰਕੇ ਉਹ ਫੜ ਲੈਂਦੇ ਸਨ ਤਾਂ ਕਿ ਜਾਮਾ ਦੂਰ ਤੱਕ ਨਾ ਫੈਲ।
ਇਮ ਸ੍ਰੀ ਹਰ ਗੋਬਿੰਦ ਸੁਣਾਏ ਆਪਣ ਸਥਾਨ ਬਿਰਾਜੇ ਆਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸ੍ਰੀ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਹਰ ਰਾਏ ਨੂੰ ਤੇ ਇਸ ਤਰ੍ਹਾਂ ਦੇ ਬਚਨ ਕਰਨ ਤੋਂ ਬਾਅਦ ਫਿਰ ਸਤਿਗੁਰੂ ਜੀ ਬਾਗ ਤੋਂ ਵਾਪਸ ਆਏ ਨੇ ਆਪਣੀ ਨਿੱਜ ਜਗ੍ਹਾ ਤੇ ਆਣ ਕੇ ਬਿਰਾਜੇ।
ਖਾਣ ਪਾਣ ਕਰਕੇ ਬਿਸਰਾਮੇ ਸੇਵਾ ਕਰ ਸਿੱਖ ਸ਼ੁਭ ਕੰਮੇ,
ਸਾਰਿਆਂ ਨੇ ਪ੍ਰਸ਼ਾਦ ਪਾਣੀ ਛਕਿਆ ਹੈ, ਬਿਸਰਾਮ ਕੀਤਾ ਹੈ, ਸੇਵਾ ਕਰੈ ਸਿੱਖ ਸ਼ੁਭ ਕਾਮੇ, ਜਿਹੜੇ ਸ਼ੁਭ ਕਾਮਨਾ ਵਾਲੇ ਸਿੱਖ ਨੇ ਉਹ ਸੇਵਾ ਦੇ ਵਿੱਚ ਲੱਗੇ ਰਹੇ।
ਕੇਤਕ ਦਿਨ ਭਾਏ ਬਿਤਾਏ ਕਰੈ ਉਦਾਰਨ ਜਨ ਸਮਧਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਸਾਰੇ ਦਿਨ ਇਸੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਬਿਤਾ ਦਿੱਤੇ ਨੇ।
ਕਰੈ ਉਦਾਰਨ ਜਨ ਸਮਧਾਏ, ਬਹੁਤਿਆਂ ਸਾਰਿਆਂ ਜਨਾਂ ਦਾ, ਬਹੁਤਿਆਂ ਸਾਰਿਆਂ ਮਨੁੱਖਾਂ ਦਾ
ਸਤਿਗੁਰਾਂ ਨੇ ਆਪਣੀ ਕਿਰਪਾ ਦੇ ਨਾਲ ਉਧਾਰ ਕੀਤਾ, ਕਲਿਆਣ ਕੀਤਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਅਲਪ ਬੈਸ ਮੈਂ ਸੁਮਤ ਕਰ ਪ੍ਰਣ ਠਾਨਿਓ ਹਰ ਰਾਏ, ਬਾਕ ਪਿਤਾ ਮੈਂ ਕੇ ਸੁਣੇ ਰਾਖੇ ਹਿਰਦੈ ਟਿਕਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੋਟੀ ਉਮਰ ਦੇ ਵਿੱਚ ਵੱਡੀ ਸ੍ਰੇਸ਼ਟ ਬੁੱਧੀ ਦੇ ਨਾਲ ਹਰ ਰਾਏ ਨੇ ਆਪਣੇ ਪ੍ਰਣ ਨੂੰ ਪੂਰਿਆਂ ਕੀਤਾ, ਆਪਣੇ ਪਿਤਾਮਾ ਦੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਵਾਕ ਨੂੰ ਹਿਰਦੇ ਦੇ ਵਿੱਚ ਹਮੇਸ਼ਾ ਟਿਕਾ ਕੇ ਰੱਖਿਆ।
ਸ੍ਰੀ ਹਰਗੋਬਿੰਦ ਪੌਤਰ ਨੇ ਹਾਰਾ ਬਚਨ ਆਪਣੇ ਕੇ ਅਨੁਸਾਰਾ,
ਤੇ ਸਤਿਗੁਰੂ ਜੀ ਹੁਣ ਰੋਜ਼ ਦੇਖਣ ਲੱਗੇ ਨੇ ਕਿ ਕੀ ਕਰਦਾ ਹਰ ਰਾਏ। ਦੇਖਦੇ ਨੇ ਜਦੋਂ ਵੀ ਆਉਂਦਾ ਇੱਕ ਹੱਥ ਦੇ ਨਾਲ ਜਾਮਾ ਫੜਿਆ ਹੁੰਦਾ, ਇੱਕ ਹੱਥ ਦੇ ਨਾਲ ਸੰਕੋਚ ਕੇ ਚੋਲੇ ਨੂੰ ਫੜਿਆ ਹੁੰਦਾ। ਸਤਿਗੁਰਾਂ ਨੇ 2-3 ਦਿਨਾਂ ਤੱਕ ਇਸੇ ਤਰ੍ਹਾਂ ਦੇਖਿਆ, ਬਚਨੇ ਆਪਣੇ ਕੇ ਅਨੁਸਾਰਾ, ਤੇ ਸਤਿਗੁਰਾਂ ਨੇ ਜਾਣਿਆ ਕਿ ਕਿੰਨਾ ਮੇਰੇ ਬਚਨ ਨੂੰ ਮੰਨਦਾ ਹੈ। ਜੇ ਮੈਂ ਇੱਕ ਵਾਰੀ ਆਖਿਆ ਤੇ ਹੁਣ ਇਹਨੇ ਜ਼ਿੰਦਗੀ ਭਰ ਦਾ ਇਹ ਨੇਮ ਹੀ ਬਣਾ ਲਿਆ ਕਿ ਕਦੇ ਚੋਲੇ ਨੂੰ ਛੱਡਣਾ ਹੀ ਨਹੀਂ ਖੁੱਲਾ।
ਜਬ ਕਬ ਦੇਖੈ ਕਰਮੋ ਜਾਮ ਗਮਨਤ ਸੰਕੋਚਤ ਅਭੀਰਾਮ,
ਜਦੋਂ ਵੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇਖਦੇ ਨੇ ਇੱਕ ਹੱਥ ਦੇ ਨਾਲ ਚੋਲਾ ਫੜਿਆ ਹੁੰਦਾ ਹਰ ਰਾਏ ਜੀ ਨੇ,
ਗਮਨਤ ਸੰਕੋਚਤ ਅਭੀਰਾਮ,
ਜਦੋਂ ਤੁਰਦੇ ਨੇ ਤੇ ਬਿਲਕੁਲ ਸੰਕੋਚਿਆ ਹੁੰਦਾ, ਬਿਲਕੁਲ ਇਕੱਠਾ ਕਰਕੇ ਹੱਥ ਦੇ ਵਿੱਚ ਫੜਿਆ ਹੁੰਦਾ, ਭਾਵੇਂ ਹਵਾ ਤੇ ਕੀ ਹਨੇਰੀ ਵੀ ਚੱਲਦੀ ਹੋਵੇ ਜਾਮਾ ਦੂਰ ਨਹੀਂ ਜਾ ਸਕਦਾ।
ਦੀਰਘ ਛੋਰ ਨਾ ਕਬ ਹੂੰ ਚਾਲੇ ਪਰ ਹਰ ਸੂਖਮ ਜਿਹ ਸੌ ਪਾਲੇ,
ਦੀਰਘ ਭਾਵ ਕੇ ਖੁੱਲਾ ਛੱਡ ਕੇ ਕਦੇ ਵੀ ਹਰਗੋਬਿੰਦ ਜੀ ਨਹੀਂ ਤੁਰਦੇ, ਜਿਹਦੇ ਸੂਖਮ ਤੇ ਬਰੀਕ 100 ਪੱਲੇ ਨੇ, 100 ਕਲੀਆਂ ਦਾ ਚੋਲਾ।
ਗੁਰ ਪ੍ਰਸੰਨਤਾ ਕਰ ਬੇ ਲਾਗੇ ਨਿਕਟ ਬਿਠਾਵੇ ਔਰ ਅਨੁਰਾਗੇ,
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਹੋਰ ਵੀ ਜ਼ਿਆਦਾ ਵਧੇਰੇ ਖੁਸ਼ੀ ਹੋ ਗਈ ਹਰ ਰਾਏ ਦੇ ਉੱਤੇ। ਜਿੱਥੇ ਵੀ ਜਾਂਦੇ ਨੇ, ਜਿੱਥੇ ਵੀ ਬੈਠਦੇ ਨੇ, ਹਰ ਰਾਏ ਜੀ ਨੂੰ ਨਾਲ ਹੀ ਪਿਆਰ ਦੇ ਨਾਲ ਬਿਠਾਉਂਦੇ।
ਦਿਨ ਪ੍ਰਤੀ ਅਧਿਕ ਹੋਤ ਰੁਖ ਜਾਵੈ ਮ੍ਰਿਦਲ ਬਾਕ ਕਹਿ ਆਨੰਦ ਉਪਾਵੈ,
ਦਿਨ ਪ੍ਰਤੀ ਦਿਨ ਰੋਜ਼ ਪ੍ਰਤੀ ਦਿਨ ਜਿਹੜਾ ਨੇਹ ਹੈ ਜਿਹੜਾ ਪ੍ਰੇਮ ਹੈ ਉਹ ਬਹੁਤਾ ਹੀ ਜਿਆਦਾ ਹੁੰਦਾ ਜਾਂਦਾ ਹੈ ਹਰ ਰਾਏ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਮਿੱਠੇ ਕੋਮਲ ਬਚਨ ਕਰਕੇ ਖੁਸ਼ ਹੁੰਦੇ ਨੇ ਹਰਗੋਬਿੰਦ ਜੀ।
ਸਿੱਖ ਸੰਗਤ ਸਭ ਹਿੰਨ ਲਖ ਲੀਨਸ ਪੌਤਰੇ ਪਰ ਕਰਨਾ ਮਨ ਪੀਨਸ।
ਜਿਹੜੇ ਸਿੱਖ ਨੇ ਜਿਹੜੀਆਂ ਸੰਗਤਾਂ ਨੇ ਉਹਨਾਂ ਨੇ ਆਪਣੇ ਮਨ ਦੇ ਵਿੱਚ ਹਨੁਮਾਨ ਲਾ ਲਿਆ ਹੈ ਪੌਤਰੇ ਪਰ ਕਰਨਾ ਮਨ ਪੀਨਸ ਕਿ ਆਪਣੇ ਪੋਤਰੇ ਸ੍ਰੀ ਹਰ ਰਾਏ ਦੇ ਨਾਲ ਬਹੁਤਾ ਹੀ ਜ਼ਿਆਦਾ ਸਤਿਗੁਰੂ ਜੀ ਪਿਆਰ ਕਰਦੇ ਨੇ ਇਹਨਾਂ ਦੇ ਉੱਤੇ ਦਇਆ ਦੀ ਦ੍ਰਿਸ਼ਟੀ ਸਤਿਗੁਰਾਂ ਦੀ ਬਹੁਤੀ ਹੀ ਜ਼ਿਆਦਾ ਹੈ। ਸਿੱਖ ਸੇਵਕ ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਸੋਚਣ ਲੱਗੇ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਏ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਨਾਮ।